सुनो हर हर राई
सतनाम श्री महाराज ने इलाज दसिया दुखां दा ते दर्दां दा। मेरे पास आते ने प्रेमी के मैं दुखी हाँ जी, मेरा शरीर दुखदा जी, दर्द हुंदा, मैनू घाटा पैंदा, साडे बरकत नहीं है, बेअंत किस्म दे सवाल लैके आते ने। शब्द के अंदर गुरु महाराज ने सारिया का हल दस दिता, उद्यम करो, सुस्ती ना तारो। इस मामले के अंदर केड़ी गल है जिदे वास्ते उद्यम करने, तुसी वाहिगुरु नूं याद रखण दा उद्यम करो, करके देख लो कोई बंदा जिदा जी करदा। पर ध्यान लो, कोई ऐसे वचन नहीं है ये जिन्हां दे पिछे सानूं जाके सारी फिगर कट करनी पैनी है। ये अकाल पुरख दे अपने वचन ने। उदम करते हैं असि सारे कामों के वास्ते, हल जोड़ते हैं, ट्रैक्टर जोड़ते हैं, ट्यूबवैल चलाने हैं, ते होर काम करते हैं, पढ़ाई लिखाई नौकरियां चाकरियां सब दे विच असी उदम करते हैं। उदा फल लिमिटेड होया कर रहा है, किसी हद तक होया कर रहा है। सियाणा किसान जानता है भी जे मैं इन्ने जीरी लाई जा तान लाए, जे मैं बदते बद उपज पैदा कर ली तो मेरे इन्ने हो गए, उदू गह नहीं होया करते, क्योंकि कि मत ही गल होया करती है, किन्नी जर्मीनेशन है, किन्नी बल्ली की औसत है। सियाणा बंदा दो चार बलियां देख के सारे खेत का अंदाजा ला लैंदा भी इन्ना होगा, वो तो वध नहीं हो सकता। पर एक खेती ऐसी है जिदे कोई फलां का हिसाब नहीं है। महाराज कहते श्रद्धा धार के घर तो चले, सत्संग चावे, इथे गुरु की बाणी सुने, गुरु की बाणी पढ़े, ਤੇ ਫਿਰ ਇਸ ਨੂੰ ਮੰਨੇ ਮੰਨ ਕੇ ਹਿਰਦੇ ਚ ਧਾਰਨ ਜੇ ਕਰ ਲਵੇ ਹੋ ਤਾਂ ਫਲ ਕਿੰਨਾ ਆਉਂਦਾ ਕਈ ਕੋਟ ਜਗ ਫਲਾਂ ਸੁਣ ਗਾਵਣ ਹਾਰੇ ਰਾਮ, ਕਈ ਕਰੋੜ ਜਗ੍ਹਾ ਦਾ ਫਲ ਮਿਲ ਜੂ। ਜੇ ਅਸੀਂ ਰੋਜ਼ ਇੱਕ ਜਗ ਕਰੀਏ ਜਦ ਤੋਂ ਪੈਦਾ ਹੋਏ ਸਾਧਨ ਇਹੋ ਜਿਹਾ ਹੋਵੇ ਵੀ ਇਹ ਬੱਚੇ ਦੇ ਨਿਮਿਤ ਹਰ ਰੋਜ਼ ਇੱਕ ਯੱਗ ਕਰਨਾ, ਜਗ ਕਰਨਾ। ਉਹ ਜਗ ਵਿਧੀ ਪੂਰਵਕ ਹੋਇਆ ਕਰਦੇ ਸੀ, ਜਿਵੇਂ ਅਖੰਡ ਪਾਠ ਵਿਧੀ ਪੂਰਵਕ ਹੁੰਦੇ ਨੇ, ਇਸੇ ਤਰ੍ਹਾਂ ਜਗਾਂ ਦਾ ਹਜ਼ਾਰ ਹਜ਼ਾਰ ਰੁਪਇਆ ਲੱਖਾਂ ਰੁਪਇਆ ਉਹਦੇ ਤੇ ਇੱਕ ਜਗ ਤੇ ਖਤਮ ਹੋ ਜਾਂਦਾ, ਖਰਚ ਹੋ ਜਾਂਦਾ ਸੀ, ਕਿਉਂਕਿ ਕਿੰਨੀ ਦਕਸ਼ਣਾ ਦੇਣੀ ਪੈਂਦੀ। ਸੈਂਕੜੇ ਗਊਆਂ ਦਾਨ ਕਰਦੇ ਸੀ, ਖੁਰਾਂ ਨੂੰ ਸੋਨਾ ਲਾ ਕੇ, ਸਿੰਘਾਂ ਨੂੰ ਸੋਨਾ ਲਾ ਕੇ, ਦੂਸਰੇ ਉੱਤੇ ਪਿਛਲੇ ਪਾਸੇ ਸੋਨਾ ਬੰਨ ਕੇ, ਹਜ਼ਾਰਾਂ ਰੁਪਈਏ ਦਾ ਸੋਨਾ ਇੱਕ ਪਸ਼ੂ ਨੂੰ ਲੱਗ ਜਾਂਦਾ ਸੀ ਤੇ ਸੈਂਕੜੇ ਪਸ਼ੂ ਦਾਨ ਕੀਤੇ ਜਾਂਦੇ ਇੱਕ ਜਗ ਦੇ ਉੱਤੇ। ਇਹ ਤਾਂ ਸੀਗਾ ਗਰੀਬ ਆਦਮੀਆਂ ਦਾ ਜਗ, ਜਿਹੜਾ ਬਣਿਆ ਬਣਿਆ ਦਾ ਸੀ ਉਹਦੇ ਚ ਲੱਖਾਂ ਗਊਆਂ ਦਾਨ ਕਰਦੇ ਸੀ। ਉਹਦੇ ਇੱਥੇ ਤੱਕ ਵੀ ਸੀ ਜਿਹੜੇ ਰੱਸੇ ਸੀ, ਰੱਸਿਆਂ ਦੀ ਥਾਂ ਤੇ ਸੋਨੇ ਦੇ ਸੰਗਲ ਪਾਉਂਦੇ ਸੀ, ਸਮੇਤ ਸੋਨੇ ਦੇ ਸੰਗਲ ਦੇ ਦਾਨ ਕਰ ਦਿੰਦੇ ਸੀ। ਹਜ਼ਾਰਾਂ ਗਊਆਂ ਦਾਨ ਹੋਇਆ ਕਰਦੀਆਂ ਸੀ ਜਗ੍ਹਾ ਦੇ ਅੰਦਰ। ਮਹਾਰਾਜ ਕਹਿੰਦੇ ਕਿੰਨਾ ਫਲ ਹੈ ਜੇ ਕੋਈ ਆਦਮੀ ਕਰੀ ਜਾਵੇ, ਵਿਧੀ ਪੂਰਵਕ ਜੱਗ ਕਰਾ ਲਵੇ, ਤੇ ਜਿਹੜੇ ਕਰਨ ਵਾਲੇ ਨੇ ਉਹ ਵੀ ਉੱਚ ਕੋਟੀ ਦੇ ਵਿਦਵਾਨ ਤੇ ਕਰਨੀ ਕਮਾਈ ਵਾਲੇ ਪੁਰਸ਼ੋਂ, ਉਹਦਾ ਇੱਕ ਫਲ ਮਿਲਿਆ ਕਰਦਾ ਸੀ ਬੇ ਜੇ ਜੱਗ ਸੰਪੂਰਨ ਹੋ ਜਾਵੇ। ਪਰ ਸੰਪੂਰਨ ਨਹੀਂ ਸੀ ਹੋਇਆ ਕਰਦੇ, ਅਧੂਰੇ ਹੀ ਰਹਿ ਜਾਇਆ ਕਰਦੇ ਸੀ। ਅਖੰਡ ਪਾਠ ਸਾਰੇ ਕਰਾਉਂਦੇ ਨੇ ਪਰ ਸੰਪੂਰਨ ਬਹੁਤ ਬਿਰਲਿਆਂ ਦਾ ਹੁੰਦਾ, ਫਲ ਬਿਰਲਿਆਂ ਨੂੰ ਪ੍ਰਾਪਤ ਹੁੰਦਾ ਹੈ ਕਿਉਂਕਿ ਵਿਧੀ ਹੁੰਦੀ ਹੈ, ਵਿਧੀ ਦੇ ਮੁਤਾਬਕ ਜਿੱਥੇ ਗਲਤੀ ਹੋ ਗਈ ਪੂਰਾ ਉੱਥੇ ਹੀ ਰਹਿ ਜਾਣਾ। ਪਾਂਡਵਾਂ ਨੇ ਜਗ ਕਰਿਆ ਨਹੀਂ ਸੰਪੂਰਨ ਹੋਇਆ, ਛੇ ਮਹੀਨੇ ਲੱਗੇ ਰਹੇ, ਕ੍ਰਿਸ਼ਨ ਮਹਾਰਾਜ ਪੱਤਲਾਂ ਜੂਠੀਆਂ ਚੁੱਕਦੇ ਰਹੇ, ਆਏ ਅਥਿਤੀਆਂ ਦੇ ਚਰਨ ਧੋਂਦੇ ਰਹੇ, ਛੇ ਮਹੀਨੇ ਲਗਾਤਾਰ ਚੱਲਦਾ ਰਿਹਾ, ਜਗ ਸੰਪੂਰਨ ਨਾ ਹੋਇਆ। ਨਿਸ਼ਾਨੀ ਇਹ ਰੱਖੀ ਸੀ ਕਿ ਬਾਂਸ ਦੇ ਉੱਤੇ ਸੰਖ ਬੰਨ ਦੋ, ਜੇ ਪੂਰੇ ਜ਼ੋਰ ਨਾਲ ਬੋਲ ਪਿਆ ਤਾਂ ਜਗ ਸੰਪੂਰਨ ਹੋ ਗਿਆ, ਪਰ ਨਾ ਹੋਇਆ ਤਾਂ ਅਖੀਰ ਵਾਲਮੀਕਿ ਰਿਸ਼ੀ ਨੂੰ ਲੈਂਦਾ ਜੋ ਚੰਡਾਲ ਜਾਤੀ ਨਾਲ ਸੰਬੰਧ ਰੱਖਦਾ ਸੀ, ਮਰੇ ਹੋਏ ਪਸ਼ੂਆਂ ਦਾ ਮਾਸ ਖਾਣ ਵਾਲਿਆਂ ਨਾਲ ਸੰਬੰਧ ਰੱਖਦਾ ਸੀ, ਤੇ ਉਹਦੇ ਆਉਂਦੀ ਸਾਰ ਜਦ ਉਹਨੇ ਪ੍ਰਸ਼ਾਦਾ ਛੱਕ ਕੇ ਚੂੜਾ ਪੜਿਆ, ਚੂੜਾ ਪੜਨ ਦੀ ਸਾਰ ਪੂਰੇ ਜ਼ੋਰ ਨਾਲ ਸੰਖ ਗੱਜ ਪਿਆ। ਪਹਿਲਾਂ ਬਥੇਰੇ ਬੁਲਾਏ ਨਹੀਂ ਹੋਇਆ, ਸੋ ਬਿਰਲੇ ਦਾ ਹੈ ਜਿਹੜਾ ਸੰਪੂਰਨ ਹੋਵੇ। ਉਹ ਵੀ ਕਿੰਨੇ ਮਹੀਨੇ ਲੱਗੇ ਰਹੇ, ਲੱਖਾਂ ਕਰੋੜਾਂ ਰੁਪਈਏ ਲੱਗ ਗਏ ਦਾਨ ਦੇ, ਤਾਰ ਬਾਰ ਰੁਪਈਏ, ਤਾਂ ਵੀ ਮਸਾਂ ਸੰਪੂਰਨ ਹੋਇਆ। ਮਹਾਰਾਜ ਕਹਿੰਦੇ ਦੇਖੋ ਕਲਯੁਗ ਦੇ ਅੰਦਰ ਇੰਨੀ ਰਿਆਇਤ ਗੁਰੂ ਨਾਨਕ ਪਾਤਸ਼ਾਹ ਨੇ ਦਿੱਤੀ ਵੀ ਜੇ ਕੋਈ ਘਰ ਤੋਂ ਚੱਲ ਕੇ ਆਵੇ ਸ਼ਰਧਾ ਦੇ ਨਾਲ, ਜਿੰਨੇ ਕਦਮ ਕੋਈ ਪੁੱਟ ਕੇ ਆਉਂਦਾ ਹੈ ਉਹਨੇ ਜੱਗਾਂ ਦਾ ਫਲ ਉਹਨੂੰ ਮਿਲ ਜਾਇਆ ਕਰਦਾ। ਉਹਦੇ ਆ ਕੇ ਇੱਥੇ ਜਦ ਸ਼ਰਧਾ ਦੇ ਨਾਲ ਬੈਠ ਕੇ ਸੁਣਦਾ ਹੈ, ਸੁਣ ਕੇ ਬਾਣੀ ਦੇ ਵਿੱਚ ਬੋਲਦਾ, ਵਿਚਾਰਦਾ, ਫਿਰ ਮੰਨਦਾ, ਫਿਰ ਉਹਦੇ ਮੁਤਾਬਕ ਆਪਣਾ ਜੀਵਨ ਢਾਲਦਾ, ਉਹਨੂੰ ਕਿੰਨਾ ਫਲ ਹੋ ਜਾਏਗਾ। ਬਾਣੀ ਨੂੰ ਸੱਤ ਕਰਕੇ ਮੰਨਦਾ। ਪਹਿਲਾਂ ਤਾਂ ਮਹਾਰਾਜ ਨੇ ਦੱਸਿਆ ਹੈ ਬਈ ਬਾਣੀ ਦਾ ਫਲ ਕਿਵੇਂ ਮਿਲਦਾ ਹੁੰਦਾ, ਉਹ ਇਹ ਹੈ ਕਿ ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਉੱਤਮ ਬਾਣੀ। ਆਉਂਦੇ ਸਾਰੇ ਨੇ, ਗਾਉਂਦੇ ਵੀ ਸਾਰੇ ਨੇ, ਹੁਣ ਥਾਂ ਕੀਦਾ ਪੈਂਦਾ, ਗਾਵਿਆ ਸੁਣਿਆ ਹਰ ਤਿਨਕਾ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਂ ਨੇ ਜਿਨ੍ਹਾਂ ਕਹਿਤਾ। ਇਹਦਾ ਮਤਲਬ ਵੀ ਸਾਰਿਆਂ ਦਾ ਤਾਂ ਨਹੀਂ ਹੁੰਦਾ, ਕੰਡੀਸ਼ਨ ਲਾਤੀ ਵੀ ਸਿਰਫ ਉਹਨਾਂ ਦਾ ਹੁੰਦਾ ਜਿਹੜੇ ਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨ ਜਾਂਦੇ ਨੇ, ਮੰਨ ਕੇ ਫਿਰ ਜੀਵਨ ਉਸ ਤਰ੍ਹਾਂ ਦਾ ਕਰਦੇ ਨੇ। ਸੋ ਇੱਥੇ ਮਹਾਰਾਜ ਫਰਮਾਨ ਕਰਦੇ ਆ ਕਿ ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ ਰਾਮ, ਕਈ ਕਰੋੜ ਜਗਾਂ ਦਾ ਫਲ ਮਿਲਦਾ ਜਿਹੜੇ ਵਿਧੀ ਪੂਰਵਕ ਸੁਣਦੇ ਨੇ ਤੇ ਗਾਉਂਦੇ ਨੇ। ਜੇ ਪੈਦਾ ਹੋਣ ਵਾਲੇ ਦਿਨ ਤੋਂ ਜਗ ਕਰਨੇ ਸ਼ੁਰੂ ਕਰ ਦਈਏ, ਸੌ ਸਾਲ ਦੀ ਉਮਰ ਵਾਲਾ ਬੰਦਾ ਹੋਵੇ ਤਾਂ ਸਾਰੀ ਉਮਰ ਦੇ ਵਿੱਚ 36,500 ਜਗ ਹੁੰਦਾ, ਲੱਖ ਵੀ ਨਾ ਹੋਇਆ। ਪੌਣੇ ਤਿੰਨ ਸਾਲਾਂ ਦੇ ਵਿੱਚ ਜਾ ਕੇ ਇੱਕ ਲੱਖ ਬਣ ਜਾਂਦਾ। ਤੇ ਇਸੇ ਤਰ੍ਹਾਂ ਦੇ ਨਾਲ ਜੇ ਲਗਾਤਾਰ ਕਰਦਾ ਚਲਿਆ ਜਾਵੇ ਤਾਂ ਬੜੀ ਮੁਸ਼ਕਲ ਦੇ ਨਾਲ ਥੋੜੇ ਜਿਹੇ ਜੱਗ ਹੋਇਆ ਕਰਦੇ ਨੇ। ਇੱਥੇ ਕਈ ਕਰੋੜ ਜੱਗਾਂ ਦਾ ਫਲ ਮਿਲਦਾ ਹੈ। ਸੋ ਮਹਾਰਾਜ ਦੀ ਬਾਣੀ ਕਹਿੰਦੀ ਹੈ ਕਿ ਉੱਦਮ ਕਰੋ ਵੱਡ ਭਾਗੀਓ, ਵੱਡੇ ਭਾਗਾਂ ਵਾਲਿਓ ਤੁਸੀਂ ਉੱਦਮ ਕਰੋ। ਕਿਹੜੀ ਗੱਲ ਵਾਸਤੇ? ਸਿਮਰੋ ਹਰ ਹਰ ਰਾਏ। ਗੁਰੂ ਮਹਾਰਾਜ ਨੇ ਇੱਕ ਹੋਰ ਥਾਂ ਬੜਾ ਸਿਖਾਲਾ ਕਰਕੇ ਦੱਸਿਆ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠਰ ਨਾਮ ਧਿਆਵੇ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ, ਇਸ਼ਨਾਨ ਕਰੇ ਤੇ ਇਸ਼ਨਾਨ ਕਰੇ ਤੇ ਫਿਰ ਉਹਦੇ ਬਾਅਦ ਬੈਠ ਜਾਵੇ ਤੇ ਜਿਹੜਾ ਪੰਜਾਂ ਪਿਆਰਿਆਂ ਨੇ ਨਾਮ ਦਿੱਤਾ ਹੈ ਉਹਦੀ ਆਰਾਧਨਾ ਸ਼ੁਰੂ ਕਰ ਦੇਵੇ, ਜਪਣਾ ਸ਼ੁਰੂ ਕਰ ਦੇਵੇ ਉਹਨੂੰ। ਗੁਰਗਾ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਖ ਉੱਠਰ ਨਾਮ ਧਿਆ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾ ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ ਸਭ ਕਿਲ ਵਿੱਚ ਪਾਪ ਦੋਖ ਲੈ ਜਾ, ਸਾਰੇ ਪਾਪਾਂ ਦਾ ਖਾਤਮਾ ਹੋ ਜਾਂਦਾ। ਇੰਨੀਆਂ ਦੋ ਤਿੰਨ ਗੱਲਾਂ ਕਰਨ ਦੇ ਨਾਲ ਪਾਪ ਨਹੀਂ ਰਹਿੰਦਾ। ਪਾਪ ਤਾਂ ਇੱਕ ਵਾਰੀ ਨਾਮ ਜਪਣ ਨਾਲ ਚਲਿਆ ਜਾਂਦਾ ਜੇ ਕਿਸੇ ਨੂੰ ਜਪਣ ਦੀ ਜਾਚ ਆ ਜਾਵੇ। ਹਰ ਕਾ ਨਾਮ ਕੋ ਪਾਪ ਪਰ ਹਰ ਹੈ, ਕਰੋੜਾਂ ਪਾਪਾਂ ਨੂੰ ਨਾਸ਼ ਕਰਨ ਵਾਲਾ ਪ੍ਰਭੂ ਦਾ ਨਾਮ ਹੈ। ਕਹਿੰਦੇ ਉਦਮ ਕਰਕੇ ਵਾਹਿਗੁਰੂ ਨੂੰ ਯਾਦ ਕਰੋ, ਫਿਰ ਇਹਦਾ ਫਲ ਕੀ ਹੋਏਗਾ? ਕਹਿੰਦੇ ਜੇ ਸਿਮਰਨ ਸਭ ਸੁੱਖ ਹੋਵੇ, ਜਿਹਨੂੰ ਸਿਮਰਨ ਦੇ ਨਾਲ ਸਾਰੇ ਸੁੱਖ ਜਿੰਨੇ ਬੰਦੇ ਬੰਦਾ ਚਾਹੁੰਦਾ ਉਨੇ ਹੀ ਮਿਲ ਜਾਂਦੇ। ਦੁੱਖ ਦਰਦ ਭਰਮ ਜਾਏ, ਦੁੱਖ ਵੀ ਜਾਏਗਾ ਦਰਦ ਵੀ ਜਾਏਗਾ, ਤੇ ਜਿਹੜੇ ਪੰਜ ਭਰਮ ਪਏ ਹੋਏ ਨੇ ਸਾਨੂੰ ਉਹਨਾਂ ਦਾ ਵੀ ਨਾਸ਼ ਹੋ ਜਾਏਗਾ। ਨਾਮ ਜਪਤ ਗੋਬਿੰਦ ਕਾ, ਨਾਮ ਜਪਤ ਗੋਬਿੰਦ ਨਾ ਉਲਸਾਈਏ। ਫਿਰ ਅੱਗੇ ਮਹਾਰਾਜ ਦੱਸਦੇ ਆ ਵੀ ਜੇ ਤੁਸੀਂ ਭਜਨ ਕਰੋ ਨਾ, ਆਲਸ ਨਾ ਆਉਣ ਦਿਓ ਅੰਦਰ ਆਪਣੇ ਵਿੱਚ। ਐ ਨੀ ਵੀ ਉਧਰ ਨਾਮ ਜਪਦਾ ਤੇ ਉਧਰ ਨੀਂਦ ਦੇ ਝੂਟੇ ਲੈਂਦਾ, ਤੁੰਦਰਾ ਨੀਂਦ ਪੈ ਗਈ, ਪਤਾ ਹੀ ਨਹੀਂ ਲੱਗਿਆ ਵੀ ਮੈਂ ਜਪਿਆ, ਨਾਮ ਦਿਨ ਚੜ ਗਿਆ ਉਸੇ ਤਰ੍ਹਾਂ ਦੇ ਨਾਲ। ਕਹਿੰਦੇ ਨਾ ਉਲਸਾਈ ਦਾ ਨਹੀਂ ਹੁੰਦਾ। ਭੇਟ ਸਾਧੂ ਸੰਗ ਜਮਪੁਰ ਨਹਿ ਜਾਈਏ, ਸੰਤਾਂ ਦੀ ਸੰਗਤ ਮਿਲ ਜਾਵੇ, ਜਮਾਂ ਦਾ ਦਰਵਾਜ਼ਾ ਉਹਦੇ ਵਾਸਤੇ ਬੰਦ ਹੋ ਜਾਂਦਾ। ਜੇ ਭਲਾ ਕਿਤੇ ਚੱਲਿਆ ਵੀ ਜਾਵੇ ਨਾ ਭੁੱਲ ਭੁਲੇਖੇ, ਫੇਰ ਕੀ ਹੁੰਦਾ? ਫਿਰ ਮਹਾਰਾਜ ਐਸਾ ਫਰਮਾਨ ਕਰਦੇ ਹਨ,
ਧਰਮ ਰਾਜਾ ਵੀ ਕਰੇਗਾ ਸੇਵਾ, ਸਤਿ ਸ਼੍ਰੀ ਅਕਾਲ।
करे सेवा साध गए संग शोभा सुरदेव सुरदेव कहते ने देवत्या का देश उथे भी शोभा होनी शुरू हो जाती है जो सत्संग करते ने साधुआ की संगत करते ने वचन कमाते ने मनते ने मन के फिर प्राप्ति करते एक बारी बाबा साहब सिंह जी महाराज जो इसे राणे साहब की संपर्दा तो उपरले महात्मा हुए ने गुरु नानक की ग्यारहवीं औलाद आप ग्यारहवीं या बारहवीं आप दे नाल बहुत सिंह रहा करते बहुत सेवा भी करते बहुत सारे फौजां दे रूप दे विच तनखाहदार भी सी आपदे लंगर दे विच एक भाई पाल सिंह नाम का प्रेमी सेवा करया कर रहा सी ते एक दिन बाबा जी नूं कहण लगे बाबा जी पाल सिंह जी दी माता जी चढ़ाई कर गए महापुरशां दा फर्ज हुंदा है देखना कि किते ऐसा तां नहीं होया कि जमदूत लै गए हुण उस दी रूह नूं गलती दे नाल अंतर ध्यान हो के सारा कुछ देख लिया कहते भाई गुरमुखो उहदे शरीर का सत्कार संस्कार ना करो सानू पुछ के करो सारे एक दूए वल देखण लगे कि कोई इस गल विच भेद है महापुरश जो बात करते ने भावें स्पष्ट रूप च करिया नहीं करते लेकिन फिर भी इंडीकेशन दे जाते ने रमज दे जाते ने बिल्कुल गल है ये वचन मनण आए सी ते कहण लगे महाराज का वचन जो महापुरशां दा वो पुछ के ही सत्कार करांगे इधरले पासे की होया माता नूं धर्मराज दी दरगाह च दूत लै गए एक जमदूत हुंदे ने एक दूत हुंदे एक तां उह हुंदे जे पुलिस दे सिपाहियां नूं कुटदे मारदे लिआंदे ने एक उह हुंदे ने जिहड़े गाइड बन के आउंदे ने बड़ी बड़े ध्यान दे नाल लै के जांदे ने भी कोई इहनूं रस्ते च तकलीफ ना होवे जिहड़े हैगे दूजे भाव दुष्ट आत्मा दे पाले पुरश इहनां नूं लैण वास्ते जमदूत आया करदे आ जिहड़े चंगे पुरश ने नेक जीवन बतीत करदे आ उहनां नूं नहीं जमदूत आया करदे भी सारिआं नूं इक रस्ते नहीं भलेटदे पर यह हैगा भी उन्हों का रस्ता जड़ा है उही हुंदा जड़ा दूजियां दा हुंदा रस्ता बड़ा खतरनाक है सो माता नूं लैके चले गए ते जाके जा धर्मराज दे गए कहन लगे इहदा किरदार कढ़ो किन्ना है जिवें वीडियो फिल्म लग जांदी है इस तरह उत्थे फिल्म लग जांदी है कंप्यूटराइज्ड है जिन्ने पाप ने छाण के एक पासे धर दित्ते जांदे ने पुन्न दूए पासे ते जदों उहदा नौं कढ़न लगे नौं ही ना लभिया चित्रगुप्त कहण लगे महाराज इहदा तां नौं अपने कोल नहीं है वो कहण लगे फिर तुसीं गलती नाल ले आंदा है क्योंकि मेरे कोल नौं तां उहनां दे आ जां पुन्नियां दे जां पापियां दे पापियां दे तां मेरे कोल आउणे ही आउणे ने ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ, ਦੂਜੇ ਪਾਏ ਦੁਸ਼ਟ ਆਤਮਾ ਆਏ ਇਹ ਤੇਰੀ ਸਰਕਾਰ। ਪਰ ਪੁੰਨੀ ਮੇਰੇ ਕੋਲ ਕਿਉਂ ਆਉਂਦੇ ਆ? ਕਿਉਂਕਿ ਉਹ ਪੁੰਨ ਬੀਜਦੇ ਨੇ ਜ਼ਮੀਨ ਦੇ ਧਰਤੀ ਤੇ ਜਾ ਕੇ ਜੀਵਨ ਦੇ ਅੰਦਰ ਪੁੰਨ ਬੀਜਦੇ ਆ, ਪਰ ਇੱਕੋ ਗਲਤੀ ਕਰਦੇ ਨੇ ਕਿ ਉਹਦਾ ਫਲ ਮੰਗ ਲੈਂਦੇ ਨੇ। ਦੁਨੀਆਂ ਚ ਫਲ ਮੰਗ ਲਓ ਕਹਾਵਤ ਇਹ ਹੈ ਕਿ ਦਸ ਗੁਣਾ ਹੈ ਤੇ 70 ਹੈਗਾ ਦਰਗਾਹ ਦੇ ਵਿੱਚ, ਪਰ ਇਹਦੇ ਉੱਤੇ ਮਹਾਂਪੁਰਸ਼ ਡਿਫਰ ਕਰਦੇ ਨੇ। ਇੱਕ ਮਤ ਨਹੀਂ, ਉਹ ਕਹਿੰਦੇ ਜਿਹੜਾ ਪੁੰਨਦਾਨ ਬਰਮ ਗਿਆਨੀ ਦੇ ਹੱਥੀ ਹੋ ਜਾਣਾ ਉਹਦਾ ਫਲ ਹਜ਼ਾਰਾਂ ਗੁਣਾ ਹੋਇਆ ਕਰਦਾ, ਉਹਦੇ ਚ ਲਿਮਿਟ ਨਹੀਂ ਵੀ 10 ਗੁਣਾ ਇੱਥੇ ਮਿਲਣਾ, ਇੱਥੇ ਵੀ ਬੇਅੰਤ ਮਿਲ ਜਾਂਦਾ, ਦਰਗਾਹ ਚ ਵੀ ਬੇਅੰਤ ਮਿਲ ਜਾਂਦਾ। ਸੋ ਉਹ ਜਦ ਚਾਹੁੰਦੇ ਨੇ ਕਿ ਮੇਰੇ ਪੁੰਨਾਂ ਦਾ ਫਲ ਮੈਨੂੰ ਸਵਰਗ ਦੇ ਰੂਪ ਚ ਮਿਲੇ ਤਾਂ ਉਹਨਾਂ ਨੂੰ ਧਰਮਰਾਜ ਦੇ ਜਾਣਾ ਪੈਂਦਾ। ਪੁੰਨਦਾਨ ਜੋ ਬੀਜਦੇ ਸਭ ਧਰਮ ਰਾਏ ਕੇ ਜਾਏ। ਦੋ ਕਿਸਮ ਦੇ ਉੱਥੇ ਬੰਦੇ ਜਾਂਦੇ ਨੇ, ਨਾ ਉੱਥੇ ਭਗਤ ਜਾਂਦੇ ਨੇ ਨਾ ਯੋਗ ਪ੍ਰਿਸ਼ਟ ਜਾਂਦੇ ਨੇ, ਉਹਨਾਂ ਦੇ ਰਸਤੇ ਹੋਰ ਨੇ। ਸੋ ਕਹਿਣ ਲੱਗਿਆ ਤੁਸੀਂ ਇਹ ਗੁਰੂ ਨਾਨਕ ਪਾਤਸ਼ਾਹ ਦੇ ਮੰਡਲ ਦੀ ਰੂਹ ਮੇਰੇ ਕੋਲ ਕਿਉਂ ਲੈ ਕੇ ਆਇਆ? ਕਹਿੰਦੇ ਐਂ ਕਰੋ ਜਲਦੀ ਇਹਨੂੰ ਲਿਜਾ ਕੇ ਸਰੀਰ ਵਿੱਚ ਪਾ ਦਿਓ, ਐਸਾ ਨਾ ਹੋਵੇ ਸਰੀਰ ਦਾ ਸੰਸਕਾਰ ਹੋ ਜਾਵੇ। ਉਸੇ ਵੇਲੇ ਬੜੀ ਸੇਵਾ ਕਰੀ, ਦੱਸਿਆ ਕਿ ਮੈਨੂੰ ਤੁਸੀਂ ਜੇ ਗੁਰੂ ਨਾਨਕ ਦਾ ਮੰਡਲ ਦਿਖਾ ਦਿਓ। ਕਹਿੰਦੇ ਟਾਈਮ ਨਹੀਂ ਹੈ, ਕਿਉਂਕਿ ਛੇਤੀ ਜਾਣਾ, ਤੁਹਾਡਾ ਸਰੀਰ ਜਲ ਗਿਆ ਫਿਰ ਰੂਹ ਕਾਹਦੇ 'ਚ ਪਏਗੀ। ਪਰ ਫਿਰ ਵਾਰ ਵਾਰ ਕਹਿਣ 'ਤੇ ਕਹਿਣ ਲੱਗੇ ਵੀ ਚਲੋ ਜਾਂਦੇ ਜਾਂਦੇ ਨਿਗਾਹ ਮਰਵਾ ਦਿਓ। ਸੋ ਜਿਉਂਦੀ ਹੋ ਜੀ, ਜਿਉਂਦੀ ਹੋਈ ਅੱਜ ਤਾਂ ਬੜੀ ਖੁਸ਼ੀ ਹੋਈ ਆ ਵੀ ਬਾਬਾ ਜੀ ਦਾ ਵਚਨ ਸੀ ਸੰਸਕਾਰ ਨਾ ਕਰੇ। ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਵੀ ਇਹਨੇ ਜਿਉਂਦੀ ਹੋਣੇ, ਬਾਬਾ ਜੀ ਦੇ ਕੋਲ ਚਲੇ ਗਏ, ਜਾ ਕੇ ਮਾਤਾ ਨੇ ਸਾਰਾ ਹਾਲ ਦੱਸਿਆ। ਬਾਬਾ ਜੀ ਕਹਿਣ ਲੱਗੇ ਦੇਖੋ ਗੁਰੂ ਅਰਜਨ ਪਾਤਸ਼ਾਹ ਨੇ ਸੁਖਨੀ ਸਾਹਿਬ ਦੇ ਅੰਦਰ ਲਿਖਿਆ ਹੈ ਨਾ, ਸਾਧਗਹਿ ਸੰਘ ਧਰਮ ਰਾਏ ਕਰੇ ਸੇਵਾ, ਸਾਧਗਹਿ ਸੰਘ ਸੋਭਾ ਸੁਰਦੇਵ, ਦੁਰਗਾ ਦੇਵਤਿਆਂ ਦੇ ਲੋਕਾਂ ਵਿੱਚ ਸੋਭਾ ਹੋਇਆ ਕਰਦੀ ਹੈ। ਸੋ ਮਹਾਰਾਜ ਇੱਥੇ ਫਰਮਾਨ ਕਰਦੇ ਨੇ ਕਿ ਭੇਟਤ ਸਾਧੂ ਸੰਘ ਜੰਮਪੁਰ ਨਹਿ ਜਾਈਏ। ਇੱਕ ਕਾਨੂੰਨ ਹੈ, ਰੂਹਾਨੀ ਕਾਨੂੰਨ, ਜਿਹੜਾ ਸਾਧੂ ਦੀ ਸੰਗਤ ਚ ਆ ਗਿਆ, ਸਾਧੂ ਦੇ ਵਚਨ ਦੀ ਕਮਾਈ ਕਰਦਾ, ਨਾਮ ਜਪਦਾ ਹੈ, ਉਹ ਸਰੀਰ ਛੱਡਣ ਤੋਂ ਬਾਅਦ ਜਮਾਂ ਦੇ ਲੋਕ ਚ ਨਹੀਂ ਉਹਨੇ ਜਾਣਾ, ਉਹ ਗੁਰੂ ਨਾਨਕ ਦੇ ਲੋਕ ਚ ਜਾਏਗਾ। ਦੁੱਖ ਦਰਦ ਨਾ ਭਾਵ ਵਿਆਪੈ, ਨਾਮ ਸਿਮਰਤ ਸਦਾ ਸੁਖੀ, ਇਹ ਨੋਟ ਕਰਨ ਵਾਲੀ ਬਾਤ ਹੈ। ਜਿਹੜਾ ਨਾਮ ਜਪਦਾ ਹੈ ਇੱਕ ਤਾਂ ਸਦਾ ਸੁਖੀ ਹੈ, ਉਹਦੇ ਜੀਵਨ ਦੇ ਅੰਦਰ ਦੁੱਖ ਦਾ ਨਾਮ ਨਿਸ਼ਾਨ ਨਹੀਂ ਹੈ। ਦੂਸਰਾ ਇਹ ਹੈ ਕਿ ਦੁੱਖ ਦੇ ਦਰਦ ਤੇ ਭਾਵ ਨਹੀਂ ਡਰਮ ਨਹੀਂ ਕਿਸੇ ਦਾ ਲੱਗਣਾ, ਤੇ ਨਾਮ ਕਿੰਨਾ ਜਪਦਾ ਹੈ, ਸਾਸ ਸਾਸ ਅਰਾਧ ਹਰ ਹਰ ਸਾਹ ਤਾਂ ਆਉਂਦੇ ਹੀ ਨੇ, ਖਾਲੀ ਚਲੇ ਜਾਂਦੇ ਨੇ, ਖਾਲੀ ਆਉਂਦੇ ਆ। ਜੇ ਭਲਾ ਇਹਦੇ ਨਾਲ ਵਾਹਿਗੁਰੂ ਕਹਿ ਦਿੱਤਾ ਜਾਵੇ, ਫੇਰ ਕਹਿ ਕੇ ਦੇਖ ਲਓ ਅੰਦਰ ਨੂੰ ਸਾਹ ਜਾਂਦਾ ਵਾਹਿਗੁਰੂ, ਬਾਹਰ ਨੂੰ ਆਉਂਦਾ ਵਾਹਿਗੁਰੂ। ਸਮਾਂ ਇੱਕ ਵਾਰੀ ਨਹੀਂ ਕਹਿ ਹੁੰਦਾ, 10-11 ਵਾਰੀ ਕਹਿ ਹੋ ਜਾਂਦਾ। ਉਹ ਭਾਗਾਂ ਵਾਲੇ ਬੰਦੇ ਨੇ ਕਹਿੰਦੇ ਜਿਹੜੇ ਸਾਸ ਸਾਸ ਅਰਾਧ ਹਰ ਹਰ ਧਿਆਏ ਸੋ ਪ੍ਰਭ, ਮਨ ਸੁਖੀ, ਮਨ ਸੁਖੀ ਹੋ ਜਾਏਗਾ। ਮਨ ਸੁਖੀ ਹੁੰਦੀ ਸਾਰ ਦੁੱਖਾਂ ਦਾ ਖਾਤਮਾ ਹੋ ਜਾਏ। ਦੁੱਖ ਕਿਉਂ ਪੈਦਾ ਹੁੰਦੇ ਨੇ? ਖਸਮ ਵਸਾ ਕੀਏ ਰਸ ਭੋਗ ਤਾਂ ਤੁਹਾਨੂੰ ਉਠਖਲੋਏ ਰੋਗ। ਰੱਬ ਨੂੰ ਭੁੱਲ ਕੇ ਰਸਾਂ ਕਸਾਂ ਦੇ ਵਿੱਚ ਜੀਵਨ ਲਾ ਦਿੰਦੇ ਨੇ। ਮਹਾਰਾਜ ਕਹਿੰਦੇ ਫੇਰ ਰੋਗੀ ਹੋਣਾ ਹੀ ਹੈ ਭਾਈ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਬਹੁਤ ਸਾਦੋ ਉਪਜੇ ਰੋਗ। ਇੱਕ ਬੇਮਰਿਆਦਾ ਖਾਂਦੇ ਨੇ, ਉਹ ਬੇਮਰਿਆਦਾ ਖਾਣ ਵਾਲਿਆਂ ਨੂੰ ਰੋਗ ਹੋ ਜਾਂਦਾ, ਅਲਪਹਾਰ ਸੁਲਪਤੀ ਨਿੰਦਰਾ ਦਿਆ ਸ਼ਿਵਾ ਤਨਪ੍ਰੀ। ਇਸ ਤਰ੍ਹਾਂ ਦੇ ਨਾਲ ਮਹਾਰਾਜ ਫਰਮਾਨ ਕਰਦੇ ਆ ਕਿ ਜਿਹੜੇ ਸਾਸ ਸਾਸ ਰਾਧਦੇ ਨੇ ਉਹਨਾਂ ਨੂੰ ਦੁੱਖ ਦਰਦ ਨਹੀਂ ਰਹਿੰਦਾ, ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ। ਕਿਰਪਾਲ ਦਿਆਲ ਰਸਾਲ ਗੁਣ ਨਿਧ ਕਰ ਦਇਆ ਸੇਵਾ ਲਾਈਏ, ਨਾਨਕ ਪੈ ਅੰਪੈ ਚਰਨ ਜੰਪੈ, ਨਾਮ ਜਪਤ ਗੋਬਿੰਦ ਨਹਿ ਉਲਸਾਈਏ। ਨਾਮ ਜਪਦਾ ਹੋਇਆ ਨਾ ਤੂੰ ਸੁਸ਼ਤੀ ਵਿੱਚ ਆ। ਸੋ ਇੱਥੇ ਮਹਾਰਾਜ ਕਹਿੰਦੇ ਉਦਮ ਕਰੋ ਗੁਰਭਾਗੀਓ, ਵੱਡੇ ਭਾਗਾਂ ਵਾਲਿਓ ਉਦਮ ਕਰੋ। ਤੇ ਉਦਮ ਕਰਨਾ ਕਾਹਦੇ ਵਾਸਤੇ ਹੈ? ਕਹਿੰਦੇ ਸਿਮਰੋ ਹਰ ਹਰ ਰਾਏ, ਵਾਹਿਗੁਰੂ ਨੂੰ ਸਿਮਰੋ, ਯਾਦ ਚ ਲਿਆਓ, ਜਿਸ ਸਿਮਰਤ ਸਭ ਸੁੱਖ ਹੋਵੇ ਦੁੱਖ ਦਰਦ ਭਰ ਲਵੇ। ਸੋ ਐਸੇ ਗੁਰਸਿੱਖ ਜੋ ਸਾਸ ਗਰਾਸ ਤੇ ਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ, ਉਹ ਗੁਰੂ ਦੇ ਮਨ ਭਾ ਜਾਂਦੇ ਨੇ, ਗੁਰੂ ਉਹਨਾਂ ਤੇ ਦਿਆਲ ਹੋ ਕੇ ਆਪਣਾ ਰੂਪ ਬਣਾ ਲੈਂਦਾ। ਐਸਾ ਇੱਕ ਗੁਰਸਿੱਖ ਕਸ਼ਮੀਰ ਦੇ ਅੰਦਰ ਗੁਰੂ ਮਹਾਰਾਜ ਨੇ ਪ੍ਰਚਾਰ ਕਰਨ ਵਾਸਤੇ ਭੇਜਿਆ ਹੋਇਆ ਸੀ, ਜਿਸਦਾ ਨਾਮ ਭਾਈ ਮਾਧਵ ਸੀ। ਬੜਾ ਸਤਿਕਾਰ ਸੀ ਉਸਦਾ, ਬੜੇ ਹੀ ਕਰਨੀ ਕਮਾਈ ਵਾਲੇ ਸਨ ਆਪ। ਇੱਕ ਵਾਰੀ ਇੱਕ ਲੜਕਾ ਸਤਸੰਗ ਤੋਂ ਵਾਪਸ ਜਾਂਦਾ, ਪੁਲਿਸ ਨੇ ਫੜ ਲਿਆ। ਕਹਿਣ ਲੱਗੇ ਤੂੰ ਚੋਰ ਹੈ, ਕਿਸੇ ਦੇ ਚੋਰੀ ਹੋ ਗਈ, ਉਹ ਚੋਰ ਦੇ ਮਗਰ ਲੱਗੇ ਸੀ, ਇਹ ਬੱਚਾ ਰਿਕੇ ਆ ਗਿਆ, ਭੋਗ ਲੇਟ ਪਿਆ, ਘਰ ਨੂੰ ਜਾਂਦਾ ਜਾਂਦਾ ਪੁਲਿਸ ਨੇ ਫੜ ਲਿਆ ਵੀ ਤੂੰ ਤਾਂ ਚੋਰੀ ਕਰਕੇ ਆਇਆ, ਦੱਸ ਮਾਲ ਕਿੱਥੇ ਹੈ। ਉਹ ਕਹਿੰਦਾ ਮੈਂ ਚੋਰੀ ਨਹੀਂ ਕਰੀ, ਮੈਂ ਤਾਂ ਉਹਨਾਂ ਦੇ ਸਤਸੰਗ ਚੋਂ ਆਇਆ। ਭਾਈ ਮਾਧਵ ਜੀ ਦੇ ਪਾਸ ਬੱਚੇ ਨੂੰ ਲੈ ਗਏ, ਉਹ ਕਹਿੰਦੇ ਭਾਈ ਸਾਨੂੰ ਤਾਂ ਚੋਰ ਸਾਧ ਸਭ ਬਰਮ ਪਛਾਣੋ, ਅਸੀਂ ਤਾਂ ਪਰਮੇਸ਼ਰ ਦਾ ਰੂਪ ਦੇਖਦੇ ਹਾਂ, ਸਾਡੀ ਨਿਗਾਹ ਚ ਨਾ ਕੋਈ ਚੋਰ ਹੈ ਨਾ ਕੋਈ ਸਾਡੀ ਨਿਗਾਹ ਚ ਭੁੱਲਿਆ ਹੋਇਆ। ਮਨ ਮੇਰੇ ਜਿਹੜਾ ਆਪਣਾ ਭਰਮ ਗਵਾਤਾ, ਤਿਸ ਦੇ ਪਾਣੇ ਕੋਈ ਨਾ ਭੁੱਲਾ, ਜਿਨ ਸਗਲੂ ਬਰਮ ਪਛਾਤਾ। ਬਰਮ ਗਿਆਨ ਦੀ ਬਾਤ ਸਮਝ ਨਾ ਆਈ ਉਹਨਾਂ ਦੇ। ਲੜਕੇ ਨੇ ਕਿਹਾ ਮਹਾਰਾਜ ਮੇਰੇ ਤੇ ਕਿਰਪਾ ਕਰੋ। ਕਹਿੰਦੇ ਜੇ ਤੂੰ ਸੱਚਾ ਹੈ ਤਾਂ ਤੇਰੇ ਤੇ ਕਿਰਪਾ ਹੋ ਜਾਣੀ ਹੈ। ਲਿਜਾ ਕੇ ਸੂਲੀ, ਇੱਕ ਤਾਂ ਲੋਹੇ ਦੀਆਂ ਸੂਲੀਆਂ ਹੁੰਦੀਆਂ ਸੀ, ਇੱਕ ਬਾਂਸ ਦੀਆਂ ਹੁੰਦੀਆਂ ਸੀ, ਬਹੁਤ ਤਿੱਖੀਆਂ। ਉਹਨਾਂ ਦਿਨਾਂ ਚ ਬਾਂਸ ਦੀ ਸੂਲੀ ਸੀ ਉੱਥੇ ਗੁਰੂ ਪੰਜਵੇਂ ਪਾਤਸ਼ਾਹ ਵੇਲੇ। ਉਹ ਸੂਲੀ ਦੇ ਲਟਕਾ ਤਾ, ਜਦ ਸੂਲੀ ਨਾਲ ਲੱਗੀ ਉਸੇ ਵੇਲੇ ਜਿਹੜੀ ਸੂਲੀ ਸੀ ਤੇ ਬਾਂਸ ਸੀ ਉਹ ਦੇਖਦੇ ਦੇਖਦੇ ਲਗਰਾ ਛੱਡਿਆ ਆ, ਹਰਾ ਹੋ ਗਿਆ, ਬਾਂਸ ਨਰਮ ਹੋ ਗਿਆ। ਉਹਨਾਂ ਨੇ ਕਿਹਾ ਇਹ ਤਾਂ ਬੱਚਾ ਸੱਚਮੁੱਚ ਕੋਈ ਚੰਗਾ ਰੱਬ ਦਾ ਪਿਆਰਾ ਹੈ, ਜਿਹਦੇ ਲੱਗਦੀ ਸਾਰ ਸੂਲੀ ਹਰੀ ਹੋ ਗਈ ਤੇ ਨਰਮ ਹੋ ਗਈ ਬਿਲਕੁਲ, ਇਹ ਤਾਂ ਕੋਈ ਇਹਦੇ ਸਖਤੀ ਨਹੀਂ ਰਹੀ। ਛੱਡ ਦਿੱਤਾ ਤੇ ਭਾਈ ਮਾਧੋ ਦੇ ਪਾਸ ਆ ਕੇ ਉਸਨੇ ਬਹੁਤ ਧੰਨਵਾਦ ਕਰਿਆ। ਤੇ ਜਦੋਂ ਗੁਰੂ ਮਹਾਰਾਜ ਨੂੰ ਮਿਲਣ ਵਾਸਤੇ, ਦਰਸ਼ਨ ਕਰਨ ਵਾਸਤੇ ਭਾਈ ਮਾਧੋ ਆਉਂਦੇ ਨੇ, ਉਸ ਵੇਲੇ ਇੱਕ ਸ਼ਬਦ ਦਾ ਉਚਾਰਨ ਕਰ ਰਹੇ ਸੀ ਭਾਈ ਗੁਰਦਾਸ, ਬਾਬਾ ਬੁੱਢਾ ਜੀ ਕਹਿ ਰਹੇ ਸੀ ਕਿ ਮਹਾਰਾਜ ਆਪ ਦੇ ਲੰਗਰ ਚ ਕਦੇ ਤੋਟਾ ਨਹੀਂ ਸੀ ਆਇਆ, ਪਰ ਇਹ ਪਿਰਥੀ ਚੰਦ ਨੇ ਸਾਰੀਆਂ ਰਸਦਾਂ ਬਾਹਰ ਰੋਕ ਲਈਆਂ, ਇਹਦੇ ਏਜੰਟਾਂ ਨੇ ਗੁਰਸਿੱਖਾਂ ਦੀ ਭੇਟਾਵਾਂ ਜਿਹੜੀਆਂ ਸੀ ਤੁਹਾਡੇ ਤੱਕ ਆਉਣ ਨਹੀਂ ਦਿੱਤੀਆਂ। ਭੇਟਾ ਤਾਂ ਆਪ ਲੈ ਜਾਂਦਾ ਤੇ ਨਾਲ ਕਹਿੰਦਾ ਲੰਗਰ ਛੋਟੇ ਭਰਾਤਾ ਵੱਲ ਚੱਲ ਰਿਹਾ। ਨਤੀਜਾ ਕੀ ਹੋਇਆ, ਲੰਗਰ ਦਿਨੋਂ ਦਿਨ ਮਸਤਾਨਾ ਹੋਣ ਲੱਗ ਗਿਆ ਤੇ ਉਹਦੇ ਵਿੱਚ ਐਸੀ ਆਈ ਕਿ ਛੋਲਿਆਂ ਦੀ ਰੋਟੀ ਰੁੱਖੀ ਮਿਲਣ ਲੱਗ ਗਈ। ਭਾਈ ਗੁਰਦਾਸ ਜੀ ਨੇ ਜਦੋਂ ਆ ਕੇ ਆਗਰੇ ਤੋਂ ਪ੍ਰਸ਼ਾਦਾ ਛਕਿਆ, ਕਹਿਣ ਲੱਗੀ ਆ ਕੀ ਗੱਲ, ਗੁਰੂ ਦੇ ਘਰ ਚ ਤਾਂ ਖੀਰਾਂ ਬਣਦੀਆਂ ਸੀ, ਪ੍ਰਸ਼ਾਦ ਬਣਦੇ ਸੀ, ਹੋਰ ਮਠਿਆਈਆਂ ਬਣਦੀਆਂ ਸੀ, ਆ ਪ੍ਰਸ਼ਾਦਾ ਸੁੱਕਾ ਔਰ ਮੈਨੂੰ ਦਿੱਤਾ, ਮੈਂ ਰਿਸ਼ਤੇਦਾਰ। ਆਪਣੀ ਉਹ ਭੈਣ ਨੂੰ ਕਹਿਣ ਲੱਗੇ, ਬੀਬੀ ਭਾਨੀ ਨੂੰ, ਕਹਿੰਦੀ ਭੈਣ ਇਹ ਕੀ ਗੱਲ ਹੋ ਗਈ, ਕਿਤੇ ਮੇਰਾ ਟੈਸਟ ਤਾਂ ਨਹੀਂ ਤੁਸੀਂ ਲੈ ਰਹੇ, ਇਹੋ ਜਿਹਾ ਪ੍ਰਸ਼ਾਦਾ ਤਾਂ ਲੰਘਦਾ ਹੀ ਨਹੀਂ ਹੈ, ਬਿਲਕੁਲ ਇਹ ਛੋਲਿਆਂ ਦਾ ਪਿਆ ਹੋਇਆ ਸੂੜੀ ਵਾਲਾ, ਤੇ ਇਹ ਪ੍ਰਸ਼ਾਦੇ ਕਿਉਂ? ਕਹਿੰਦੇ ਤੁਸੀਂ ਮਹਾਰਾਜ ਜੀ ਨੂੰ ਪੁੱਛ ਲਓ ਇਹ ਪ੍ਰਸ਼ਾਦੇ ਕਿਉਂ। ਕਹਿੰਦੇ ਤੁਸੀਂ ਦੱਸੋ। ਕਹਿੰਦੇ ਦੱਸਣਾ ਕੀ ਹੈ, ਸੰਗਤਾਂ ਦੀਆਂ ਭੇਟਾਂ ਤਾਂ ਪਿੱਠੀ ਚੰਦ ਲੈ ਜਾਂਦਾ ਤੇ ਪ੍ਰਸ਼ਾਦਾ ਛਕਣ ਵਾਸਤੇ ਇੱਧਰ ਭੇਜ ਦਿੰਦਾ, ਤੇ ਮਹਾਰਾਜ ਜੀ ਬੜੇ ਭੋਲੇ ਫਾਲੇ ਨੇ ਤੇ ਹੁਣ ਹੁਕਮ ਕਰ ਦਿੱਤਾ ਕਿ ਛੋਲੇ ਬਣਾਓ, ਕਈ ਕਈ ਦਿਨ ਲੰਗਰ ਮਸਤਾਨਾ ਵੀ ਹੋ ਜਾਇਆ ਕਰਦਾ। ਉਸ ਵੇਲੇ ਗੁਰੂ ਮਹਾਰਾਜ ਜੀ ਕੋਲ ਗਏ, ਜਾ ਕੇ ਕਹਿਣ ਲੱਗੇ ਮਹਾਰਾਜ ਇਹ ਜਿਹੜਾ ਵਿਰੋਧੀ ਬੰਦਾ ਜਿਹੜੇ ਦੌਰ ਚੱਲਦਾ ਹੈ, ਆਪਾਂ ਵੀ ਜੇ ਉਸ ਦੌਰ ਚੱਲੀਏ ਤਾਂ ਠੀਕ ਹੋ ਸਕਦਾ, ਕਿਰਪਾ ਕਰੋ ਸਾਨੂੰ ਆਗਿਆ ਦੇਵੋ, ਅਸੀਂ ਕੋਈ ਉਦਮ ਕਰੀਏ। ਉਦਮ ਕਰਕੇ ਲੰਗਰ ਦੇ ਵਿੱਚ ਕੁਛ ਲੈ ਕੇ ਆਈ ਤਾਂ ਮਹਾਰਾਜ ਕਹਿੰਦੇ ਭਾਈ ਉਦਮ ਦੀ ਕਿਹੜੀ ਲੋੜ ਹੈ, ਕਾਹੇ ਰੇ ਮਨ ਚਿਤ ਵੈ ਉਦਮ ਜਾਂ ਆਰ ਹਰ ਜੀਉ ਪਰਿਆ, ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਕਰ ਰਿਜ਼ਕ ਆਗੇ ਕਰ ਤਰਿਆ। ਸਾਰੇ ਜਿਹੜੇ ਨੇ ਪੱਥਰ ਪਾਏ ਹੋਏ, ਇਹਨਾਂ ਦੇ ਵਿੱਚ ਸੈਲ ਪੱਥਰ ਜਿਹੜਾ ਹੁੰਦਾ ਹੈ ਉਹਦੇ ਵਿੱਚ ਕੀੜਾ ਹੁੰਦਾ ਉਹਦੇ ਮੂੰਹ ਚ ਰਾਸ਼ਨ ਹੁੰਦਾ, ਪਰਮੇਸ਼ਰ ਉੱਥੇ ਪਹੁੰਚਾਉਂਦਾ। ਇੱਕ ਵਾਰੀ ਇੱਥੇ ਪੱਥਰ ਤੋੜਿਆ ਗੁਰਦਾਸਪੁਰ, ਸੰਤ ਜਾ ਰਹੇ ਸੀ ਸੁੰਦਰ ਸਿੰਘ ਜੀ ਪਿੰਡਾਂ ਵਾਲੇ, ਉਹ ਕੀੜਾ ਨਿਕਲਿਆ ਤਾਂ ਨੌਕਰ ਦੌੜ ਕੇ ਆਏ, ਕਹਿੰਦੇ ਮਹਾਰਾਜ ਤੁਹਾਨੂੰ ਕੁਛ ਦਿਖਾਉਣਾ ਹੈ। ਮਹਾਤਮਾ ਚਲੇ ਗਏ ਜਾ ਕੇ ਕੀ ਦੇਖਦੇ ਨੇ, ਤੇ ਪੱਥਰ ਵਿੱਚ ਇੱਕ ਕੀੜਾ ਨਿਕਲਿਆ, ਜਗ੍ਹਾ ਬਣੀ ਹੋਈ ਹੈ ਉਹਦੀ, ਸਾਹ ਲੈਣ ਨੂੰ ਕੋਈ ਥਾਂ ਨਹੀਂ ਹੈ। ਕਹਿੰਦੇ ਮਹਾਰਾਜ ਆ ਦੇਖੋ ਇਹਦੇ ਮੂੰਹ ਵਿੱਚ ਕੀ ਹੈ। ਅਸੀਂ ਜਦੋਂ ਹੀ ਹੈਰਾਨ ਹੋਏ ਜੀ, ਇੱਕ ਸਿੰਘ ਨੂੰ ਕਿਹਾ ਵੀ ਦੇਖ ਤਾਂ ਕੀ ਹੈ, ਕਹਿੰਦਾ ਮਹਾਰਾਜ ਇਹ ਤਾਂ ਮਿੱਠਾ ਹੈ, ਚੀਨੀ ਵਰਗੀ ਕੋਈ ਚੀਜ਼ ਹੈ। ਉਸ ਵੇਲੇ ਮਹਾਰਾਜ ਨੇ ਸ਼ਬਦ ਉਚਾਰਿਆ, ਕਾਹੇ ਰੇ ਮਨ ਚਿਤ ਵਾਹਿ ਉਦਮ ਚ ਆਹਾਰ ਹਰਜੋ ਭਰਿਆ, ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਘਰ ਰਿਜ਼ਕਾ ਕੀ ਕਰ ਤਰਿਆ। ਇਹ ਉਚਾਰਦੇ ਹੀ ਸੀ ਕਿ ਭਾਈ ਮਾਧੋ ਦਾਸ ਆ ਗਏ। ਉਸ ਵੇਲੇ ਮਹਾਰਾਜ ਨੇ ਸ਼ਬਦ ਚਲਦੇ ਚਲਦੇ ਵਿੱਚ ਬਦਲ ਦਿੱਤਾ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸ਼ਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ। ਜਿਹੜਾ ਸੁੱਕਾ ਸੁੱਕੀ ਲੱਕੜੀ ਆ ਉਹ ਹਰੀ ਹੋ ਜਾਂਦੀ ਹੈ, ਗੁਰੂ ਦੀ ਕਿਰਪਾ ਹੋ ਜਾਵੇ। ਉਸਨੇ ਸਾਰੀ ਕਹਾਣੀ ਦੱਸੀ ਤੇ ਉਹ ਗੁਰਸਿੱਖ ਦਾ ਐਸਾ ਕਿਰਦਾਰ ਸੀ। ਇੱਕ ਵਾਰੀ ਉਹਦੇ ਕੋਲ ਇੱਕ ਸਿੱਖ ਆ ਗਿਆ, ਉਹਨੇ ਕਿਹਾ ਮੈਂ ਗੁਰੂ ਅਰਜਨ ਪਾਤਸ਼ਾਹ ਜੀ ਦੇ ਪਾਸੋਂ ਆਇਆ, ਬੜੀ ਸੇਵਾ ਕਰੀ ਵੀ ਮਹਾਰਾਜ ਦੇ ਦਰਸ਼ਨ ਕਰਕੇ ਆਇਆ, ਤੇ ਬਚਨ ਸੁਣਾਉਣੇ ਸ਼ੁਰੂ ਕਰ ਦਿੱਤੇ ਮਹਾਰਾਜ ਜੀ ਦੇ। ਉਹਨੇ ਸੀਗਾ ਪਖੰਡੀ ਠੱਗ ਸੀਗਾ, ਉਹ ਠੱਗਣ ਲੱਗ ਗਿਆ ਭੋਲੇ ਭਾਲੇ ਗੁਰਸਿੱਖ ਨੂੰ। ਉਹ ਸੇਵਾ ਕਰਦਾ ਪ੍ਰਸ਼ਾਦ ਪਾਣੀ ਛਕਾ ਕੇ ਅੰਮ੍ਰਿਤ ਵੇਲੇ ਕਹਿਣ ਲੱਗੇ ਵੀ ਪ੍ਰੇਮੀਆ ਰਾਤ ਤਾਂ ਤੂੰ ਕਬੀਲੇ ਆਇਆ, ਜੋ ਘਰ ਵਿੱਚ ਸੀ ਛਕਾਤਾ, ਤੇ ਹੁਣ ਮੈਂ ਜਾ ਕੇ ਵਧੀਆ ਥੋੜੀ ਮਠਿਆਈ ਵੀ ਲੈ ਕੇ ਆਵਾਂਗਾ, ਤੇ ਬਾਕੀ ਸਬਜ਼ੀ ਵੀ ਲਿਆਵਾਂਗਾ, ਫਲ ਵੀ ਲਿਆਵਾਂਗਾ, ਤੇ ਥੋੜੀ ਦੇਰ ਲੱਗੂ ਪ੍ਰਸ਼ਾਦ ਦਾ ਤਿਆਰ ਕਰਨ ਨੂੰ, ਤੇ ਤੁਸੀਂ ਹਾਲੇ ਪ੍ਰਸ਼ਾਦਾ ਛਕੇ ਬਿਨਾ ਨਹੀਂ ਜਾਣਾ। ਭਾਈ ਮਾਧਵ ਜੀ ਚਲੇ ਜਾਂਦੇ ਨੇ ਤੇ ਇਹਨੇ ਪਿੱਛੋਂ ਕੀ ਕਰਿਆ, ਘਰ ਵਾਲੀ ਵੱਲ ਦੇਖਿਆ ਉਹਦੇ ਗਹਿਣੇ ਪਾਏ ਹੋਏ, ਇਹ ਲਾਲਚ ਦੇ ਵਿੱਚ ਅੰਨਾ ਹੋ ਗਿਆ ਨੇ, ਜਾ ਕੇ ਉਹਦਾ ਗਲ ਘੁੱਟਦਾ, ਗਲ ਘੁੱਟ ਕੇ ਸਾਰੇ ਗਹਿਣੇ ਲਾ ਲਏ, ਪੋਟਲੀ ਬੰਨ ਲਈ। ਜਦੋਂ ਨਿਕਲਣ ਲੱਗਿਆ ਉਸ ਵੇਲੇ ਭਾਈ ਮਾਧਵ ਦਾਸ ਆ ਗਏ, ਉਹਨਾਂ ਨੇ ਇੱਕਦਮ ਦੇਖ ਲਿਆ ਵੀ ਇਹ ਸਿੱਖ ਕਾਹਲੀ ਚ ਕਿਉਂ ਹੈ, ਕੋਈ ਗੱਲ ਗੜਬੜ ਹੈ। ਅੰਦਰ ਗਏ ਤਾਂ ਦੇਖਿਆ ਘਰ ਵਾਲੀ ਮਰੀ ਪਈ ਹੈ, ਉਹਨਾਂ ਨੇ ਚੁੱਕਿਆ ਉਸ ਨੂੰ ਲਟਾ ਦਿੱਤਾ, ਤੇ ਲਟਾ ਕੇ ਉੱਤੇ ਚਾਦਰ ਪਾ ਕੇ ਕਹਿਣ ਲੱਗੇ ਲੈ ਗੁਰਸਿੱਖਾ ਦੇਖ, ਤੈਨੂੰ ਪਤਾ ਹੈ ਜਾਂ ਮੈਨੂੰ ਪਤਾ ਹੈ, ਕੋਈ ਗੱਲ ਨਹੀਂ ਹੈ, ਤੇ ਪ੍ਰਸ਼ਾਦਾ ਛਕੇ ਬਿਨਾਂ ਤਾਂ ਮੈਂ ਤੈਨੂੰ ਨਹੀਂ ਜਾਣ ਦੇਣਾ। ਆਹ ਪ੍ਰਸ਼ਾਦਾ ਬਣਾਇਆ ਤੇ ਆਹ ਪ੍ਰਸ਼ਾਦਾ ਛਕਾਇਆ। ਗੁਰੂ ਮਹਾਰਾਜ ਸਭ ਤੋਂ ਜ਼ਿਆਦਾ ਪ੍ਰਸੰਨ ਸੀ ਉਹਦੀ ਕਰਨੀ ਦੇ ਉੱਤੇ। ਸੋ ਇਹ ਭਾਈ ਮਾਧਵ ਰੋਜ਼ ਕਸ਼ਮੀਰ ਵਿੱਚ ਪ੍ਰਚਾਰ ਕਰਦੇ ਸੀ, ਇਹਨਾਂ ਦੇ ਬਚਨ ਵਿੱਚ ਸੱਤਿਆ ਸੀ। ਬਚਨ ਸੱਤਿਆ ਉਹਦੇ ਹੁੰਦੀ ਹੈ ਜਿਹੜਾ ਆਪ ਕਮਾਈ ਕਰਦਾ ਹੋਵੇ, ਫਿਰ ਦੂਸਰਿਆਂ ਨੂੰ ਆਪਣੇ ਅਨੁਭਵ ਦੇ ਵਿੱਚੋਂ ਗੁਰੂ ਦੇ ਬਚਨ ਬਣਦਾ ਹੋਵੇ। ਉਹਦੇ ਬਚਨ ਜੋ ਸੱਤਿਆ ਹੁੰਦੀ ਹੈ, ਜਿਸ ਕਾ ਅੰਤਰ ਵਸੇ ਨਿਰੰਕਾਰ ਤਿਸ ਕੀ ਸੀਖ ਤਰੇ ਸੰਸਾਰ। ਭਾਈ ਸੇਵਾ ਰਾਮ ਕਸ਼ਮੀਰ ਵਿੱਚ ਰਹਿੰਦੇ ਸੀ, ਉਹਨਾਂ ਦੀ ਮਾਈ ਸੀ ਬਿਰਧ, ਉਹਨੂੰ ਗੁਰੂ ਮਹਾਰਾਜ ਦੇ ਬਚਨ ਸੁਣਾਏ, ਜਿਸ ਵਕਤ ਉਹਨੂੰ ਪਿਆਰ ਲੱਗ ਗਿਆ ਗੁਰੂ ਮਹਾਰਾਜ ਨੂੰ, ਬਹੁਤ ਪਿਆਰ ਲੱਗ ਗਿਆ, ਤੇ ਪਿਆਰ ਦੇ ਵਿੱਚ ਹਰ ਵਕਤ ਉਡੀਕਦੀ ਰਹਿੰਦੀ ਹੈ, ਤੇ ਹਰ ਵਕਤ ਲੋਚਦੀ ਹੈ ਵੀ ਕੋਈ ਐਸਾ ਪ੍ਰੇਮੀ ਮਿਲ ਜਾਵੇ ਜਿਹੜਾ ਮੈਨੂੰ ਸਤਿਗੁਰੂ ਜੀ ਦੇ ਦਰਸ਼ਨ ਕਰਾ ਦੇਵੇ, ਤੇ ਮੈਨੂੰ ਦਰਸ਼ਨ ਹੋ ਜਾਣ, ਤੇ ਹਿਰਦੇ ਚੋਂ ਐਸੀਆਂ ਬੇਨਤੀਆਂ ਨਿਕਲਦੀਆਂ ਰਹਿੰਦੀਆਂ। Thank you.
आके मनावे
मंथन प्यास दर्शन करी कोई आर्म लावे माए मन दे अंदर लोचा है अभी मैं दर्शन गुरु दा करा हाथों जादे खिच पैदा होगी दर्शन की तेनी है लेकिन गुरु दियां साखियां सुन के वचन सुन के मन दे अंदर प्यार पैदा हो गया ते गुरु महाराज जी का पता लग गया भी वो तो ग्वालियर ने अजकल 700 मील अमृतसर ते उतों फिर किन्ने मील लगे ग्वालियर पर अंदर विश्वास है कि मेरे प्यार दी खिच दे खिचे हुए गुरु महाराज जरूर आउंगे जे वो धन्ने दा के प्रशादा छक सकती है तो मेरा प्रशादा भी छकणगे इस आस विच रहिंदी है रोज प्रशादा गुरु महाराज वास्ते तैयार करके एक थड़ा बनाया हुआ है उदे उत्ते परोस के रख देंदी है भी वह आउंगे ते प्रशादा जरूर छकणगे प्यार वधदा वधदा हद तों ज्यादे ऐसी नौबत ते पहुंच गया जिथे जिउणा औखा हो जाया करदा जिस दे बारे गुरु महाराज ने भाई गुरदास जी ने ऐसे प्रमाण दिते ने ज्यों मछली बिन पानी है क्यों जीवन पावे ज्यों मछली बिन पानी है क्यों जीवन पावे Thank you. प्यार वाला जदों प्यार पैदा होंदा नौ निशानियां होया कर दियां आशकारा नव निशानी है पेसर रंग जरदो आ सरदो चशम तर कम गुफ्तनी कम खुरदनी ख्वाबिशे हराम इंतजारी बेकरारी दस्ते सर सो ऐसी हालत हो जाया करती है न खाण नू जी करता है खिच बनी रहती है हर वक्त सुरत उथे रहती है जब ऐसा गुरु महाराज नाल प्यार होया महाराज फरमान करते हैं कि जेड़े हिरदे च प्यार होवे वो तो भाई जिंदा रुमकदा हिरदा होया करदा जिस हिरदे च प्यार नहीं हुंदा वो मसाणा दी धरती जिवें जली हुई हुंदी है ऐसे तरह दे नाल होया करदी है उहदे हिरदे दी आदत
तन्ने मसाणा मर गई जिहड़ा खाली प्यार
विरहा तू सुल्तान ये फरीदा जित दन विरहा न उपजा सो तन जान ਉਹਦਾ ਕਿਸੇ ਕੰਮ ਦਾ ਬੰਦਾ ਨੀ, ਜੇ ਲੱਕੜ ਲੋਈ ਹੋਇਆ ਜਾ ਬੰਦਾ ਹੋਇਆ ਜਿਹਦੇ ਹਿਰਦੇ ਚ ਕਦੇ ਪਿਆਰ ਦੀ ਰੌ ਨੀ ਰੁਮਕਦੀ। ਪਿਆਰ ਏ ਜੀਵਨ ਹੈ ਆਦਮੀ ਦਾ, ਸਵੈਸੀ ਖਿੱਚ ਪੈਂਦੀ ਹੈ ਮਨ ਦੇ ਅੰਦਰ। ਤੇ ਮਾਤਾ ਦਾ ਨਾਮ ਹੈ ਭਾਗ ਭਰੀ, ਭਾਈ ਸੇਵਾ ਰਾਮ ਦੀ ਮਾਤਾ ਹੈ, ਉਹ ਸ੍ਰੀਨਗਰ ਰਹਿੰਦੀ ਹੈ। ਹਰ ਵਕਤ ਗੁਰੂ ਮਹਾਰਾਜ ਦੇ ਬਚਨ ਕਰੀ ਜਾਂਦੀ ਹੈ, ਇੱਕੋ ਹੀ ਗੱਲ ਜਵਾਨ ਤੇ ਰਹਿੰਦੀ ਹੈ। ਤੇ ਨਾਲ ਸਿੱਖਦੀ ਹੈ ਵੀ ਹੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਭਾਵੇਂ ਤੁਸੀਂ ਗਵਾਲੀਅਰ ਗਏ ਹੋਏ ਹੋ, ਭਾਵੇਂ ਤੁਸੀਂ ਵਿਦੇਸ਼ ਚ ਗਏ ਹੋਏ ਹੋ, ਪਰ ਤੁਸੀਂ ਤਾਂ ਸਮਰੱਥ ਹੋ, ਤੁਹਾਨੂੰ ਆਉਣਾ ਕੀ ਔਖਾ। ਜੇ ਧੰਨੇ ਦਾ ਪ੍ਰਸ਼ਾਦਾ ਛਕ ਲਿਆ ਆ ਕੇ ਪ੍ਰਭੂ ਨੇ, ਨਾਮਦੇਵ ਦਾ ਦੁੱਧ ਪੀ ਲਿਆ, ਤਾਂ ਤੁਸੀਂ ਵੀ ਆ ਸਕਦੇ ਹੋ। ਗੁਰੂ ਨਾਨਕ ਪਾਤਸ਼ਾਹ ਜੇ ਜਾ ਸਕਦੇ ਨੇ ਦੂਰ ਦਰਾਜ, ਕਿੱਥੇ ਲੰਕਾ ਦਾ ਰਾਜਾ ਹੈ, ਕਿੱਥੇ ਗੁਰੂ ਨਾਨਕ ਨੇ ਜਦੋਂ ਯਾਦ ਵੱਧ ਗਈ ਉਸੇ ਵੇਲੇ ਜਾ ਕੇ ਦਰਸ਼ਨ ਦੇ ਤੇ, ਤੁਸੀਂ ਵੀ ਆ ਸਕਦੇ ਹੋ, ਕੋਈ ਔਖਾ ਨਹੀਂ। ਤੁਸੀਂ ਮੈਨੂੰ ਦਰਸ਼ਨ ਦਿਓ। ਹਰ ਰੋਜ਼ ਪ੍ਰਸ਼ਾਦ ਪ੍ਰਸ਼ਾਦਾ ਤਿਆਰ ਕਰਦੀ ਹੈ ਵੀ ਪਤਾ ਨਹੀਂ ਕਿਹੜੇ ਵੇਲੇ ਗੁਰੂ ਮਹਾਰਾਜ ਆ ਜਾਣ ਤੇ ਆ ਕੇ ਪ੍ਰਸ਼ਾਦਾ ਛਕ ਲੈ। ਐਸੇ ਪਿਆਰ ਦੇ ਵਿੱਚ ਜਦ ਆਪਣੇ ਸਰੀਰ ਵੱਲ ਦੇਖਦੀ ਹੈ, ਉਮਰ ਵੱਲ ਦੇਖਦੀ ਹੈ, ਤਾਂ ਉਮਰ ਬੜੀ ਪੁੱਗੀ ਹੋਈ ਹੈ, 90 ਦੇ ਕਰੀਬ ਜਾਣ ਵਾਲੀ ਹੋਈ ਹੋਈ ਹੈ। ਤੇ ਉਸ ਵੇਲੇ ਸੰਸਾਰ ਚੱਕਰ ਦੇਖਦੀ ਹੈ ਵੀ ਇਹ ਸੰਸਾਰ ਚ ਤਾਂ ਰਹਿਣਾ ਨਹੀਂ, ਵੀ ਹੁਣ ਕਿੰਨੇ ਕੁ ਦਿਨ ਮੇਰੇ ਸਰੀਰ ਦੀ ਹੋਰ ਮਿਆਦ ਹੈ, ਸਿੱਖਦੀ ਨੂੰ ਮੈਨੂੰ ਸਾਲ ਲੰਘ ਗਏ, ਸਮਾਂ ਲੰਘ ਗਿਆ ਤੇ ਅਜੇ ਤੱਕ ਦਰਸ਼ਨ ਨਹੀਂ ਹੋਏ। ਉਸ ਵੇਲੇ ਕੁਦਰਤੀ ਅੰਦਰੋਂ ਐਸਾ ਖਿਆਲ ਪੈਦਾ ਹੋ ਜਾਂਦਾ, ਪੜੋ ਪਿਆਰ ਨਾਲ, ਦਿਨ ਥੋੜੇ ਰਹਿ ਗਏ ਪਿਆ ਦਿਲ ਤੋੜੇ ਰਹਿ ਗਏ ਪਿਆ ਪ੍ਰਾਣਾ ਚੁਆ ਜੀ, ਦਿਲ ਤੋੜੇ ਰਹਿ ਗਏ ਪ੍ਰਾਣਾ ਚੁਆ ਜੀ, ਦਿਲ ਬਾਲ ਜਵਾਨੀ ਔਰ ਬਿਰਧ ਫੁੰ ਤੀਨ ਅਵਸਥਾ ਜਾਣ। ਵੈਸੇ ਤਾਂ ਪਤਾ ਨਹੀਂ ਹੈ ਕਿਹੜੇ ਵੇਲੇ ਕਾਲ ਦਾ ਗਲੀਲਾ ਲੱਗ ਜੇ। ਕਾਲ ਵਿਆਲ ਜਿਉਂ ਪਰਿਓ ਡੋਲੈ, ਮੁੱਖ ਵਸਾਰੇ ਮੀਤ ਆਜ ਕਾਲ ਫੁੰ ਤੋਏ ਗ੍ਰਸੈ। ਸਮਝ ਰੱਖੋ ਜੀ, ਕੋਈ ਪਤਾ ਨਹੀਂ ਹੈ ਕਾਲ ਦਾ ਵੀ ਕਿਹੜੇ ਵੇਲੇ ਝਪਟਾ ਪੈ ਜਾਵੇ। ਐਸਾ ਮਹਾਰਾਜ ਜੀ ਫਰਮਾਨ ਕਰ ਰਹੇ,
ਕਾਲ ਨੇ ਗਲੇ ਲਾ ਮਾਰਨਾ,
कश बंद वो बेरा ना बुझिया जाए परे जम फल ए पक्या हुआ फल सी हूं गिरया झट न गिरया कोई इतवार नहीं सी क्योंकि महाराज फरमान कर दिए धन जोग नर फुलड़ा नठ जड़े दिन चार पवन केरे पत ज्यो टल टुल जमन हार धन जोग न Thank you. ना तो सदा कोई आदमी धनी रहा करता है, ना सदा जोवन रहा करता है। ये अपने अपने समय सिर आते नहीं, अपने अपने समय सिर चले जाते हैं। जिस तरह फुलों की बारी है, फुल दिखा के महकों दे के खत्म हो जाती है। इसे तरह के नाल जवानी खत्म हो जाती है। बचपन में जवानी खा लेंदी है, जवानी में बुढ़ेपा खा लेंदा है। बुढ़ेपे का हर कदम मौत के पटे से चढ़िया हुआ मौत वाल चलिया जाता है। सो इस तरह के नाल रंग मार लै प्यारिया जा जोवन न होला, दिन थोड़े थके पया पुराना चोला। सजन मेरे रंगले जय सुते जीरा, हम भी बजा डूमनी रोवा चीनी वाण। की नसले गोरिए अपन कन्नी सोए, लागी आवे सौर है नित ना पई। ही सोहनी आना ही पैंदा लड़की ने। नानक सुती पई है पई है जान विरती, सन गुणा गवाई गंठड़ी अगुण चली बन। सो शरीर देखती है किन्ना चिर हो गया, मैनू इंतजार कर रही हां, मेरे सतगुरु जी जरूर दर्शन देंगे। नेचा है 100%। ऐसा जो प्यार है वाहगुरु जी का, भाए भावे कोई रूप रंग रेख तेग नहीं है, सारे परिपूर्ण अंदर बार अपने विच रहिंदा है। पर फिर भी जिहे जे रूप च कोई देखना चाहता वह अजे रूप धार के उन्हूं दर्शन देंदा है। पर दिंदा तां है जे प्यार पूरा प्यार होवे, पूर्ण प्रेम प्रभाव बिना पत स्यों किन श्री पदमा पत पाए। गुरु दशमेश पिता कहते ने भी पूरे प्यार तो बगैर किसी ने भी अज तई परमेश्वर नहीं पाया, क्योंकि प्यार ते वाहगुरु किसी के बस नहीं आता। जे आता तो वो रीत है, वो ये है कि जड़ा भी प्यार करे वह बस में हो जाए। कद किसी मंत्र नाल, किसी जंत्र नाल, किसी दान नाल, किसी तीर्थ यात्रा नाल, ना शुद्ध पाठ करन नाल, ना बहुते नितनेम करन नाल, ना आउंदा ही नहीं किसी बस में। सब को तेरे बस अगम गोचरा, तू भगतां के बस भगतां तान तेरा।
रब बस भगतां ने कीता पाके तेरे प्रेम गोरिया, I'm not sure if you're going to be able to do that. ਰੱਬ ਬਸੇ ਭਗਤਾਨੇ ਕੀਤਾ ਭਗਤੇ ਪ੍ਰੇਮ ਦੁਨੀਆ ਬਸ ਭਗਤਾਨੇ ਕੀਤਾ ਭਗਤੇ ਪ੍ਰੇਮ ਦੁਨੀਆ ਮੇਰੇ ਪਿਆਰੇ ਨਹੀਂ ਪਾਕੇ ਪ੍ਰੇਮ ਪਿਆਰੇ ਪਾਕੇ ਪ੍ਰੇਮ ਬਾਬਾ ਬਾਬਾ ਪਾਕੇ ਪ੍ਰੇਮ ਦੁਨੀਆ ਤੇਰੇ ਪਿਆਰੇ ਪਾਕੇ ਪ੍ਰੇਮ ਦੁਨੀਆ ਰੱਬ ਬਸ ਭਗਤਾਨੇ ਕੀਤਾ ਰੱਬ ਬਸ ਭਗਤਾਨੇ ਕੀਤਾ ਰੱਬ ਬਸ ਭਗਤਾਨੇ ਕੀਤਾ ਰੱਬ ਬਸ ਭਗਤਾਨੇ ਕੀਤਾ
ਸਾਕੋ ਤੇਰੇ ਵਸ ਅਗਨੂ ਗੁਜਰਾ ਤੂੰ ਭਗਤਾਂ ਕੇ ਵਸ ਭਗਤਾਂ ਤਾਂ ਜਦ ਬਸ ਹੋ ਜਾਏ ਬਸ ਆਇਆ ਫਿਰ ਛੋਟ ਨਾ ਜਾਈ ਇਹ ਰੀਤ ਭਲੀ ਭਗਵਾਨ ਤੇ ਇੱਕ ਵਾਰੀ ਬਸ ਹੋ ਜਾਏ ਫਿਰ ਨੀ ਛੱਡਦਾ ਫਿਰ ਨਾਲ ਹੀ ਨਿਭਦਾ ਭੋਰਾ ਜਿੰਨੀ ਤਕਲੀਫ ਹੋ ਜਾਏ ਉਸੇ ਵੇਲੇ ਆ ਜਾਂਦਾ ਨਾਮਦੇਵ ਜੀ ਆਪ ਬਾਹਰ ਬੈਠੇ ਸਮਾਧੀ ਸਥਿਤ ਨੇ ਸਵੈ ਸਰੂਪ ਦੇ ਵਿੱਚ ਸੁਰਤ ਲੀਨ ਹੋਈ ਹੋਈ ਹੈ ਸੰਸਾਰ ਤਿੰਨ ਕਾਲ ਆਬਾਦ ਹੋਇਆ ਹੋਇਆ ਇਹੀ ਸੰਸਾਰ ਪਰਮੇਸ਼ਰ ਰੂਪ ਹੋ ਕੇ ਨਜ਼ਰੀ ਆ ਰਿਹਾ ਇਹਨੇ ਨੂੰ ਕੋਈ ਪ੍ਰੇਮੀ ਆਇਆ ਕਿ ਕਹਿਣ ਲੱਗਿਆ ਭਗਤ ਜੀ ਜਲਦੀ ਉੱਠੋ ਘਰ ਨੂੰ ਚੱਲੋ ਕਹਿੰਦੇ ਕੀ ਹੋ ਗਿਆ ਕਹਿੰਦੇ ਤੁਹਾਡੇ ਘਰ ਨੂੰ ਤਾਂ ਅੱਗ ਲੱਗੀ ਹੋਈ ਹੈ ਸਾਰਾ ਨਗਰ ਇਕੱਠਾ ਹੋਇਆ ਹੋਇਆ ਕੁਛ ਚੀਜ਼ਾਂ ਬਚਾ ਲਈਆਂ ਨੇ ਬਾਕੀ ਵਿੱਚੇ ਜਲ ਗਈਆਂ ਤੁਹਾਡੀਆਂ ਸਭ ਚੀਜ਼ਾਂ ਜਿਸ ਵਕਤ ਨਾਮਦੇਵ ਜੀ ਆਉਂਦੇ ਨੇ ਅੱਗ ਲੱਗੀ ਹੋਈ ਹੈ ਦ੍ਰਿਸ਼ਟੀ ਕੀ ਹੈ ਕਿ ਆਪੇ ਪਾਪ ਕਾਪੇ ਪਵਨਾ ਜਾਰੇ ਖਸਮ ਤਾਂ ਰਾਖੇ ਕਵਨ ਜਿਹੜੀਆਂ ਚੀਜ਼ਾਂ ਬਚਾਈਆਂ ਹੋਈਆਂ ਸੀ ਚੱਕ ਕੇ ਵਿੱਚ ਸੁੱਟਣ ਲੱਗ ਗਈਆਂ ਨਾਲੇ ਕਹਿੰਦੇ ਭਗਵਾਨ ਜੀ ਤੁਸੀਂ ਤਾਂ ਅਜੇ ਰੱਜੇ ਨਹੀਂ ਹੋਣੇ ਆਹ ਵੀ ਛਕ ਲਓ ਆਹ ਵੀ ਛਕ ਲਓ ਆਹ ਵੀ ਛਕ ਲਓ ਭਗਵਾਨ ਦੇ ਦਰਸ਼ਨ ਕਰ ਰਹੇ ਹੈ ਭਗਵਾਨ ਕਹਿਣ ਲੱਗੇ ਨਾਮਦੇਵ ਅੱਗ ਵਿੱਚ ਵੀ ਤੂੰ ਮੈਨੂੰ ਦੇਖਦੇ ਕਹਿੰਦੇ ਸੱਚੇ ਪਾਤਸ਼ਾਹ ਕੋਈ ਥਾਂ ਹੈ ਜਿੱਥੇ ਤੂੰ ਨਹੀਂ ਹੈ ਕੋਈ ਚੀਜ਼ ਨਹੀਂ ਹੈ ਤੇਰੇ ਬਗੈਰ ਤੂੰ ਸਭ ਚੀਜ਼ਾਂ ਦੇ ਵਿੱਚ ਹੈ ਕਿਸੇ ਨੂੰ ਨਹੀਂ ਇਸ ਗੱਲ ਦਾ ਪਤਾ ਲੱਗਿਆ ਤੇ ਸਭ ਕੁਛ ਜਲ ਗਿਆ ਸਾਰੇ ਲੋਕ ਕਹਿੰਦੇ ਨੇ ਵੀ ਅਸੀਂ ਕੁਛ ਇਕੱਠਾ ਕਰਕੇ ਦੇਈਏ ਕੋਈ ਉਦਮ ਕਰੀਏ ਰਾਤ ਰਹਿਣਾ ਰਾਤ ਵਾਸਤੇ ਛਾਂ ਚਾਹੀਦੀ ਹੈ ਸਿਰ ਦੇ ਉੱਤੇ ਤੇ ਇਹਨਾਂ ਦਾ ਨਾਨਾ ਸੀ ਉਹਨੇ ਪੈਸੇ ਦਿੱਤੇ ਵੀ ਜਾਓ ਤੁਸੀਂ 20 ਰੁਪਈਏ ਲੈ ਜਾਓ ਇੰਨੇ ਨਾਲ ਸਾਰਾ ਹੀ ਸਮਾਨ ਆ ਜਾਓ 20 ਰੁਪਈਏ ਬਹੁਤ ਵੱਡੀ ਰਕਮ ਹੋਇਆ ਕਰਦੀ ਸੀ ਉਹਨਾਂ ਦਿਨਾਂ 'ਚ ਹਜ਼ਾਰਾਂ ਰੁਪਈਆਂ ਤੋਂ ਵੱਧ ਹੁੰਦੀ ਆਪ ਜਾਂਦੇ ਨੇ ਤੇ ਰਸਤੇ ਵਿੱਚ ਕੀ ਦੇਖਦੇ ਨੇ ਸਾਧੂ ਬੈਠੇ ਹੈ ਜਾ ਕੇ ਬੇਨਤੀ ਕਰੀ ਕਹਿੰਦੇ ਮਹਾਰਾਜ ਪ੍ਰਸ਼ਾਦ ਪਾਣੀ ਦਾ ਬੰਦੋਬਸਤ ਹੈ ਕੋਈ ਕਹਿੰਦੇ ਭਗਤ ਜੀ ਅਜੇ ਤਾਂ ਕੋਈ ਨਹੀਂ ਹੈ ਕਹਿੰਦੇ ਕਿਸੇ ਨੇ ਪ੍ਰਸ਼ਾਦ ਦਾ ਇੰਤਜ਼ਾਮ ਵੀ ਕੀਤਾ ਕਹਿੰਦੇ ਨਹੀਂ ਹਾਲ ਤਾਂ ਨਹੀਂ ਕੀਤਾ ਪਰਮੇਸ਼ਰ ਭੇਜੂਗਾ ਤਾਂ ਅਸੀਂ ਛਕਾਂਗੇ ਆਪ ਜਾ ਕੇ ਰਾਸ਼ਨ ਲਿਆਉਂਦੇ ਨੇ ਤੇ ਸੰਤਾਂ ਨੂੰ ਸ਼ਿਕਾਇਤ ਸਭ ਕੁਛ ਹੁਣ ना बलिया लेन पैसा है, ना रस्सियां, ना सरकड़ा, ना कोई और चीज, ना कोई मंजे मंजे लेन, कुछ नहीं है। इधर ये गल हो रही है, उधर जरा भगतान का रक्षक है, भगतान का प्यारा वाहगुरु, तो गड्ढा भरी ले जाता। कह लगा नामदेव का घर कितने है, कहते आई है रात, कहते यही जलिया सी, कहते समान सिट लिया, कर लिया हर किस्म का समान, भांडे टींडे हरेक चीज सारे हराम ने। कहते लो भी 20 रुपये दिते सी, बेअंत समान आ गया, पता नहीं इन्हू के लभ गया, इना देने वाला इना तो है ही नहीं। असि रोज खरीदते हैं, थोड़ा जा समान आ छप्पर बन लग गए, पिंड देखी जाता, देखते देखते ही अखा ऐसा लग्या भी ये बन भी दिता इन्होंने, तो कोई कह नजरबंदी करती साड़ी, कोई कुछ कहना कोई कुछ कहना। इन्हें नामदेव जी कह लगे, कहते नामदेव जा घर मैं कराया तेरा ठीक। उस वेले नामदेव जी आ जाते ने, पिंड वाले अंदर बड़ बड़ देखते ने भी यह जहा छप्पर तो असि देखे नहीं, अज ती सुंदर बनिया छप्पर है कि महल है। अंदर वर्दी सार ठंड पै जाती है, चिते काकर हो जाता। एक अमीर बीबी पड़ोस के रही सी, को जगह खाली सी। नामदेव जी कह लगी, कहनी भगत जी आधा कमाल है करती, मेरा भी जी करता भी मैं आ खाली थान दे विच ऐसे तरह की छपरी बनवा ला। वो जरा बेली सी, मैं तो हैरान हाँ भी वह तेन कितों लभ गया, वह तो काम करता कि जिमें ए लगता मशीन आती है, ते मैनू तू ओदी दस पा दे। पाड़ पड़ोसन पूछ ले नामा, का पै छाम छाप छपाई हो, तो पै दुगनी मजूरी मजूरी दे हो, मोको बेडी दे बताई हो, मैनू तू दस दे, ते तो मैं दुगनी मजूरी दे दू। नामदेव जी हस पे, कहती हसदा हसदे क्यों, मैं कि गरीब हाँ, मैं अमीर हाँ, मैं ते तो चौगनी मजूरी भी दे सकती हूं, ये कोई बात मैं एवं नहीं करती, सची बिच ही कह रही। फिर नामदेव जी कह लगे, भैन जी वो बेडी के बारे पुछ गई है, वो ए तो नहीं आता है, गरीब आई बेडी देन ना जाए। कहती फिर जे तू नहीं कह सकता मैनू दस दे, मैं चली जानी है, मैं जाके उन्हें बेनती कर लू, तू भी तो करी हो रही है जाके, ते नाले मैं कह दू भी नामदेव नालो मैं दुगनी चौगनी मजूरी दे दूंगी, भी ते मेरी छपरी यही जी बना दे, ते मैनू दस दे बेडी है कित्थे। कहना बीबी दस दे ता जद तो संसार बनया उस वेले तो ऋषि मुनि गुरु पीर पैगंबर सब दसते आए ने, बई ये संसार नू बनाउण वाला बेडी रहिंदा कित्थे है, जिहड़ा एक फुरने दे अंदर इन्ना सुंदर संसार बना दिंदा है, उन्हूं एक छपरी बनाउणी की औखी है। उह तां इहने एक कौतक करिया मर्यादा दे मुताबक, नहीं तां छपरी नू अग लग गई उस वेले बनी बनाई नजर आउंदी। ते दसदे तुरे आउंदे ने भी ये कित्थे रहिंदा है, पर अफसोस यह है कि कोई मानता नहीं। फरीदा कू कहते हैं, चाह कहते हैं, मत्ती देंदे हैं, नित चारे वेद छे शास्त्र सताई सिमृतियां उपनिषदा गुरु ग्रंथ साहब अंजीर बाइबल कुरान शरीफ तौरेत यह सारिया धार्मिक पुस्तक महात्मा आवाजा दे दे के दसते ने, उस बेडी बारे ही दसते हैं। पर की मजाल दुनियादारा के कना के भोरा च नहीं तो गल समा जाए, नहीं समझते, औखी तो औखे बात समझ जाते हैं, साइंस के मसले समझ जाते हैं, थ्योरिया समझ जाते हैं, मैथेमैटिक्स के बड़े औखे फार्मूले समझ जाते हैं, तो होर बड़िया बड़िया औखिया गल्लां समझ जाते हैं। पर एक सुखावी जी गल इन्हां दी समझ तो परे है, जे समझते ने तो उत्ते उत्ते रहिंदा, अंदरों नहीं समझते, मनते नहीं है। मन लेंगी, कहती हां यही कि गल कर दी तू, मैं दसता सही है कित्थे, मैं मानती हूं, मैं तेरा कहा झूठा नहीं मानती। उस वेले इस तरह फरमान कर रहे गड्डी सारिया कटा दे बस
होके ते आधार प्राणा बार सारिया कटांगे लगन होके ते आधार प्राणा बार
वेदी रहा सुभाई वेदी हमारे प्राण उधर अजड़ा सह आ ना बाहर जे वो ना चाहे तो यह बहरे रह जाता फिर की होंगे कहीं फिर बंदा मर जाता कहते उ जो अंदर खिंच लेंदा इना नेड़े बसता सह के नाल पर फिर मनती है इसे गल कहती है औखी है गल मननी औखी है सारा संसार जे मन लवे सारे दुख कलेश दूर हो जा लेकिन मनदा नहीं है नहीं मनदा गुरु की गल मत्थे टेकी जाऊ कहू मेरा गुरु ग्रंथ साहब गुरु ग्रंथ साहब है झगड़ा पालू सिर पार तू दूसरे भाई गुरु का वचन भी मनदा उन्हें कहना कि वचन गुरु कहना भी घट घट मैं हर जू वसै संतन कहो पुकार तू मनदा अरे घट च वाहगुरु है कहना यह तो गल औखी है ਕਹਿੰਦਾ ਬੀਬੀ ਭੈਣ ਦੁਨੀਆਂ ਮੰਨਦੀ ਨਹੀਂ ਹੈ, ਬਾਕੀ ਆ ਜਿਹੜੀ ਉਹ ਮਜ਼ਦੂਰੀ ਮੰਗਦਾ ਹੈ, ਕਹਿੰਦੇ ਉਹ ਕੋਈ ਦੇ ਨਹੀਂ ਸਕਦਾ। ਜਿਹੜੀ ਆਵਾਜ਼ ਨਾਲ ਉਹ ਬੋਲਦਾ ਹੈ ਉਹ ਆਵਾਜ਼ ਕੋਈ ਬੁਲਾਉਂਦਾ ਹੀ ਨਹੀਂ ਉਸ ਨੂੰ ਆਵਾਜ਼ ਦੇ, ਕਹਿੰਦੇ ਕੋਈ ਆਵਾਜ਼ ਖਾਸ ਹੈ ਜਿਹਦੇ ਨਾਲ ਉਹ ਬੋਲਦਾ, ਕਹਿੰਦੇ ਹਾਂ ਉਹ ਪਰ ਸੁੱਕੀ ਆਵਾਜ਼ ਨਾਲ ਨਹੀਂ ਬੋਲਦਾ, ਪਿਆਰ ਨਾਲ ਭਿੱਜੀ ਹੋਈ ਆਵਾਜ਼ ਨਾਲ ਬੋਲਦਾ, ਪਿਆਰ ਦੀ ਭਿੱਜੀ ਹੋਈ ਤਰਲੇ ਦੀ ਭਰੀ ਹੋਈ ਆਵਾਜ਼, ਫਿਰ ਉਹ ਦਰਵਾਜ਼ਾ ਖੋਲ ਦਿਆ ਕਰਦਾ ਤੇ ਮੰਗਦਾ ਕੀ ਹੈ, ਕਹਿੰਦੇ ਮੰਗਦਾ ਪੈਸੇ ਠੱਗੇ ਤਾਂ ਉਹ ਸਾਰੀ ਸੰਸਾਰ ਦੁਨੀਆਂ ਨੂੰ ਦਿੰਦਾ, ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੇ। ਉਹ ਜੇ ਮੰਗਦਾ ਹੈ ਤਾਂ ਇੱਕੋ ਹੀ ਚੀਜ਼ ਮੰਗਦਾ,
ਮੰਗਦਾ ਹੈ ਬੇਟੀ
ਬੈਡੀ ਪ੍ਰੀਤ ਮਜ਼ਦੂਰੀ ਮਜ਼ਦੂਰੀ ਮੰਗ ਹੈ ਜੇ ਕੋ ਸ਼ਾਨ ਛੁਪਾਵ, ਕਹਿਣ ਲੱਗਿਆ ਪਿਆਰ ਦੀ ਮਜ਼ਦੂਰੀ ਮੰਗਦਾ ਹੈ ਤੇਰੇ ਕੋਲ, ਬਹੁਤ ਪਿਆਰ ਮੰਗਦਾ ਹੈ ਜਿਸ ਤਰ੍ਹਾਂ ਦੇ ਨਾਲ ਚੰਦ ਚਕੋਰ ਪ੍ਰੀਤ ਹੈ ਚੰਦ ਚਕੋਰ ਪ੍ਰੀਤ ਹੈ ¶¶ ऐसा प्यास जन मछली बिन पानी है कि जीवन पर इन्ना प्यार होवे ता वो आ जाया कर रहे। सो इस तरह के नाल भाई एह जहा प्यार होवे ता वो छपरी आपे ही बन जाता, फिर लेंदा कुछ नहीं, एक छप्पर नहीं सारे ही काम करता फिरता है, पालदा रहिंदा है भी कोई कहे मेनू काम जे ना भी कहो ता भी कर दिंदा है। अचिंत काम करे प्रभ तिनके जिन हर का नाम प्यारा। बाबा करम सिंह जी महाराज अज नदी दे किनारे बैठे ने, कुलबाणी नदी दे अमृत वेले तों सुरत उपर चढ़ गई, शायद दे विच जाके समय नूं भुल गए, फुरना ना करिया, दो बज गए, दोपहरा टल गया, दो बज गए, दो बजे आप पता लग्या भी अज तां सारा ही काम गलत हो गया, ड्यूटी जिहड़ी सी वह गलत हो गई, मैं क्वार्टर गार्ड की ड्यूटी ते सी, शिकायत हो गई कि बाबा करम सिंह नदी के किनारे बैठे, गोरा कमांडिंग सीगा उसे क्या है सरहदी इलाका होवे ते गार्ड कमांडर उथे बैठा होवे, कहन लग्या हमें ऐसे नहीं मानता, हमें सही बात बताओ, बात बताई तो कहन लगे मेरे नाल चलो मैं दिखा देवा, कहना वो बैठा है, कहना अच्छा गार्ड दिखाओ, गार्ड च गए तो उन्होंने सलूट करिया, फरजंटी देती, सब अच्छा बोलिया, रजिस्टर दिखाया, कह लगे ये तो है, कहता साहब वो तो उठे बैठा है, फिर देखो चलिया गया साहब, देखे तो उठे बैठे ने, इथे आया तो फिर मैं जिमें हैरान हो गया, क्योंकि आप परमेश्वर ने रूप धार के पहरा देना शुरू कर दिता। एक महापुरुष मैं दसदे सी जिहड़े नाल सी, कह लगे बाबा जी तो उत्थे बैठे सी ते इधर अलार्म बज गया, क्योंकि खबर आई भी फलानी पिकट जिहड़ी आ सरदियां ने लै ली, अफजाइयां ने लै ली, पठाणा ने कब्जा कर लिया, ते उस वेले फौज सारी फौज कोतां विच चली रफला लैण वास्ते, कहिंदा असीं हैरान हो गए, दो मिंटां च सारिआं नूं इह रफलां देतीआं, कहिंदे असीं सोची जाईए भी करम सिंह इक है कि सौ है, जिहड़े बंदे नूं रफल दिंदा करम सिंह, जिहड़े नूं दिंदा करम सिंह, गोपाल सिंह सीगा उह दिन, कहिण लग्गिआ असीं हैरान हो गए, कहिंदा उस वेले मेरी दो साल दी सर्विस सी, ਤੇ ਸਾਹਿਬ ਨੇ ਹੁਕਮ ਦੇ ਤਾ ਵੈਲਕਰਮ ਸਿੰਘ ਐਡਵਾਂਸ ਗਾਰਡ ਨੇ ਆਪ ਚਲੋ। ਕਹਿੰਦੇ ਅੱਗੇ ਹੋ ਗਏ ਫੌਜ ਦੇ ਤੇ ਉੱਥੇ ਜਾ ਕੇ ਅੱਗੇ ਅੱਗੇ ਵੱਧਦੇ ਜਾਂਦੇ ਆ ਤੇ ਉਹਨਾਂ ਨੇ ਬਗੈਰ ਕੋਈ ਗੋਲੀ ਚਲਾਉਣ ਤੋਂ ਟਿਕਟ ਲੈ ਲਈ ਉਹ ਪਠਾਨ ਨੱਠ ਗਏ। ਤੇ ਸਾਹਿਬ ਜਿਹੜਾ ਸੀ ਸਾਡਾ ਕਮਾਂਡਿੰਗ ਅਫਸਰ ਕਹਿੰਦਾ ਬਹੁਤ ਵੱਡੀ ਫਤਿਹ ਹੋਈ ਹੈ, ਅੱਜ ਤੱਕ ਨਹੀਂ ਹੋਇਆ ਵੀ ਟਿਕਟ ਸੈਂਕੜੇ ਬੰਦੇ ਮਰਵਾਉਣ ਤੋਂ ਬਾਅਦ ਮਿਲਦੀ ਹੁੰਦੀ ਹੈ। ਤੇ ਆ ਕੇ ਉਹਨੇ ਐਲਾਨ ਕਰਤਾ ਕਿ ਬਾਬਾ ਕਰਮ ਸਿੰਘ ਨੂੰ ਅੱਜ ਸਪੈਸ਼ਲ ਪ੍ਰਮੋਸ਼ਨ ਮਿਲੇਗੀ। ਬਾਬਾ ਜੀ 2 ਵਜੇ ਆਏ ਉੱਥੋਂ, ਮੁਬਾਰਕਾਂ ਦੇ ਰਹੇ ਨੇ, ਰਸਤੇ ਚ ਪਤਾ ਨਹੀਂ ਲੱਗਦਾ ਵੀ ਕਾਹਦੀ ਮੁਬਾਰਕ ਹੈ। ਸਿੱਧੇ ਹੀ ਸੂਬੇਦਾਰ ਮੇਜਰ ਕੋਲ ਆਏ, ਉਹਨਾਂ ਦਾ ਮਿੱਤਰ ਸੀ, ਭੇਤੀ ਸੀ, ਨਾਲ ਨਾਮ ਜਪਣ ਵਾਲਾ ਸੀ। ਕਹਿਣ ਲੱਗੇ ਕੀ ਗੱਲ ਅੱਜ ਮੁਬਾਰਕਾਂ ਦਿੰਦੇ ਨੇ? ਕਹਿੰਦੇ ਕੀ ਗੱਲ, ਤੁਹਾਨੂੰ ਨੀ ਪਤਾ? ਕਹਿੰਦੇ ਮੈਂ ਤਾਂ ਆਇਆ, ਅੱਜ ਹੁਣੇ ਹੀ ਆ ਰਿਹਾ। ਕਹਿੰਦੇ ਫਿਰ ਉਹ ਕੌਣ ਸੀਗਾ ਜਿਹਨੇ ਕੋਤਾਂ ਚੋਂ ਰਫਲਾਂ ਦਿੱਤੀਆਂ? ਉਹ ਕੌਣ ਸੀ ਜਿਹਨੇ ਐਡਵਾਂਸ ਗਾਰ ਚ ਜਾ ਕੇ ਟਿਕਟ ਖਾਲੀ ਕਰਾਈ? ਕਹਿਣ ਲੱਗੇ ਮੈਂ ਤਾਂ ਨੀ ਸੀਗਾ, ਮੈਂ ਤਾਂ ਹੁਣ ਆਇਆ, ਜੇ ਮੈਂ ਹੁੰਦਾ ਮੈਨੂੰ ਪਤਾ ਹੀ ਹੁੰਦਾ, ਇੰਨਾ ਤਾਂ ਨੀ ਮੈਂ ਬੇਸੁਰਤ, ਅੰਮ੍ਰਿਤ ਵੇਲੇ ਦਾ ਮੈਂ ਉੱਥੇ ਬੈਠਾ, ਮੈਨੂੰ ਤਾਂ ਹੁਣ ਸੁਰਤ ਮੇਰੀ ਸਮਾਧੀ ਖੁੱਲੀ ਹੈ ਤੇ ਮੈਂ ਆ ਗਿਆ। ਕਹਿੰਦਾ ਠੀਕ ਹੈ, ਮੈਨੂੰ ਪਤਾ ਲੱਗ ਗਿਆ ਕੌਣ ਸੀ ਉਹ। ਕਹਿੰਦੇ ਅੱਜ 4 ਵਜੇ ਤੁਹਾਨੂੰ ਦਫ਼ਤਰ ਬੁਲਾਇਆ ਸਾਰੀ ਫੌਜ ਨੂੰ ਵੀ, ਤੇ ਸਪੈਸ਼ਲ ਪ੍ਰਮੋਸ਼ਨ ਤੁਹਾਨੂੰ ਦੇਣੀ ਹੈ, ਸਾਹਿਬ ਨੇ ਐਲਾਨ ਕਰਨਾ ਉੱਥੇ। ਕਹਿੰਦੇ ਠੀਕ ਹੈ। 4 ਵਜੇ ਕਹਿਣ ਲੱਗਿਆ ਗੋਪਾਲ ਸਿੰਘ, ਕਹਿੰਦਾ ਅਸੀਂ ਸਾਰੇ ਦਫ਼ਤਰ ਦੇ ਕੋਲ ਚਲੇ ਗਏ ਤੇ ਬਾਬਾ ਜੀ ਨੂੰ ਜਦ ਐਲਾਨ ਕਰਨ ਲੱਗੇ, ਕਹਿੰਦੇ ਸਾਹਿਬ ਮੈਂ ਹੁਣ ਤੁਹਾਡੀ ਨੌਕਰੀ ਨਹੀਂ ਕਰਨੀ, ਮੈਂ ਨੌਕਰੀ ਕਰਨੀ ਆ ਉਹ ਸੱਚੇ ਸਾਹਿਬ ਦੀ ਜਿਹੜਾ ਮੇਰੀ ਥਾਂ ਤੇ ਇੱਥੇ ਕੰਮ ਕਰ ਗਿਆ। ਕਹਿੰਦਾ ਵੈਲਕਰਮ ਸਿੰਘ ਇਹ ਬਾਤ ਹਮਾਰੀ ਸਮਝ ਸੇ ਬਾਹਰ ਹੈ, ਕਿਆ ਬਾਤ ਹੈ? ਕਹਿਣ ਲੱਗਾ ਸਾਹਿਬ ਮੈਂ ਤਾਂ ਨਦੀ ਦੇ ਕੰਢੇ ਬੈਠਾ ਰਿਹਾ, ਇੱਥੇ ਮੇਰਾ ਪ੍ਰਭੂ ਪਿਆਰਾ ਜਿਸਦਾ ਮੈਂ ਨਾਮ ਜਪਦਾ ਉਹ ਮੇਰਾ ਰੂਪ ਧਾਰ ਕੇ ਸਭ ਕੁਛ ਕਰ ਗਿਆ, ਮੈਂ ਸੱਚ ਬੋਲਦਾ। ਕਹਿਣ ਲੱਗਾ ਹਮ ਨਹੀਂ ਜਾਣੇ ਦੇਂਗੇ ਆਪਕੋ ਐਸੇ ਜਵਾਨ ਕੋ ਜਿਸਕੀ ਪੀਠ ਪਰ ਖੁਦਾ ਹੋ, ਉਸਕੋ ਕੈਸੇ ਹਮ ਛੋੜ ਦੇ? ਕਹਿਣ ਲੱਗੇ ਉਹ ਤਾਂ ਛੁਡਾ ਤਾ, ਮੇਰਾ ਨਾਮ ਤੁਹਾਡੇ ਕਿਸੇ ਰਜਿਸਟਰ ਚ ਨਹੀਂ, ਸਭ ਕੱਟ ਦਿੱਤਾ। ਕਹਿੰਦਾ ਲੌਂਗ ਰੋਲ ਮੰਗਾਓ, ਉੱਥੇ ਦੇਖਿਆ ਨੰਬਰ ਖਾਲੀ, ਪੇ ਰੋਲ ਮੰਗਾਓ, ਸਾਰੀ ਪੇ ਸ਼ੀਟਾਂ ਜਿੰਨੀਆਂ ਕੱਢੀਆਂ ਸ਼ੀਟ ਰੋਲ ਮੰਗਾਈ ਖਾਲੀ। ਕਹਿੰਦਾ ਵੈਲਕਰਮ ਸਿੰਘ ਤੁਹਾਰਾ ਖੁਦਾਰ ਸੱਚ ਹੀ ਤੁਹਾਰਾ ਕੰਮ ਕਰ ਗਿਆ ਔਰ ਹਮਾਰੇ ਸੇ ਨਾਮ ਵੀ ਕੱਟ ਗਿਆ, ਪਰ ਇੱਕ ਬਾਤ ਹੈ ਕਿ ਆਪ ਲੋਕ ਦੂਰ ਨਾ ਜਾਣਾ, ਆਪਕੇ ਲਈ ਹਮ ਬਣਾ ਦੇਂਗੇ ਮਕਾਨ। ਵਚਨ ਲੈ ਲਿਆ ਤੇ ਬਾਬਾ ਜੀ ਉੱਥੇ ਉੱਤੀ ਮਕਾਨੇ ਟੇਕ। ਸੋ ਪਰਮੇਸ਼ਰ ਜਦ ਬਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਭਲੀ ਭਗਵਾਨ ਤੇ ਉਹਦਾ ਕੰਮ ਕਰਦਾ ਫਿਰਦਾ ਬਾਈ, ਰੀ ਬਾਈ ਬੇਟੀ ਦੇਣ ਨਾ ਜਾਈ। ਪਰ ਉਹ ਮੰਗਦਾ ਕੀ ਹੈ? ਪਿਆਰ ਮੰਗਦਾ ਹੈ, ਪਿਆਰ ਦੇ ਵਿੱਚ ਬਸ ਹੋ ਜਾਂਦਾ, ਪਿਆਰ ਅਧੂਰਾ ਨਹੀਂ ਮੰਗਦਾ। ਲੋਕ ਕਟੰਬ ਸਭ ਤੇ ਤੋੜੈ ਤੋ ਆਪਣ ਬੇਟੀ ਆਵੇ, ਜੇ ਪਿਆਰ ਵਿੱਚੇ ਬੱਚਿਆਂ ਦਾ ਵਿੱਚੇ ਪਿਛਲੇ ਪਾਸੇ ਨੂੰ ਘਰਦਿਆਂ ਦਾ, ਕਹਿੰਦੇ ਇਹ ਜਿਹਾ ਟੁੱਟਵਾਂ ਪਿਆਰ ਰੱਬ ਨਹੀਂ ਮੰਗਦਾ। ਤੇ ਰੱਬ ਦਾ ਅਖੰਡ ਪਿਆਰ ਦੇ ਵਿੱਚ ਬਸ ਆਉਂਦਾ, 100% ਪਿਆਰ ਹੋਵੇ ਉਹਦੇ ਨਾਲ ਉਹ ਫਿਰ ਬਸ ਆ ਜਾਂਦਾ, ਫੇਰ ਚਾਹੇ ਕੁਛ ਕਰਾਈ ਜਾ। ਕਬੀਰ ਦਾ ਜੱਗ ਕਰਦਾ ਰਿਹਾ, ਰਵਿਦਾਸ ਜੀ ਦੀਆਂ ਮੂਰਤੀਆਂ ਤਾਰਦਾ ਰਿਹਾ, ਧੰਨੇ ਦਾ ਜਾ ਕੇ ਕੰਮ ਕਰਿਆ ਖੇਤੀਬਾੜੀ ਦਾ, ਤੇ ਸੈਨਾਈ ਦਾ ਜਾ ਕੇ ਬੁੱਤੀਆਂ ਕਰਦਾ ਰਿਹਾ, ਉਹਦੀ ਥਾਂ ਤੇ ਮੁੱਠੀ ਜਾਪੀ ਕਰਦਾ ਰਿਹਾ। ਸੋ ਇਸ ਕਰਕੇ ਪਰਮੇਸ਼ਰ ਜਿਹੜਾ ਉਹ ਪਿਆਰ ਦੇ ਬਸ ਵਿੱਚ ਹੈ। ਸੋ ਇਸ ਤਰ੍ਹਾਂ ਮਾਤਾ ਪੂਰੇ ਦਿਲ ਦੇ ਨਾਲ ਪਿਆਰ ਕਰਦੀ ਹੈ, ਉਹਨੂੰ ਸ਼ੱਕ ਨਹੀਂ ਹੈ ਇੱਕ ਮਾੜਾ ਜਿਹਾ 1% ਵੀ, 1% ਦਾ ਜੇ 100 ਗਾਹਾਂ ਹੋਰ ਬਣਾ ਲਈਏ ਉਹਨਾਂ ਵੀ ਨਹੀਂ। ਉਹ ਕਹਿੰਦੀ ਆਉਣਗੇ ਮੇਰੇ ਗੁਰੂ ਸਾਹਿਬ। ਉਹ ਸ਼ਹਿਰ ਵਾਲੀ ਸੰਗਤ ਇਕੱਠੀ ਹੁੰਦੀ ਹੈ, ਮਾਤਾ ਗੁਰੂ ਨਾਨਕ ਪਾਤਸ਼ਾਹ ਦੀ ਬਾਤ ਹੋਰ ਸੀ, ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਹੋਰ ਤਰ੍ਹਾਂ ਵਰਤਾ ਰਹੇ ਸੀ ਖੇਡ। ਉੱਥੇ ਮੱਕੇ ਯਾਦ ਕਰਿਆ ਮੱਕੇ ਚਲੇ ਗਏ, ਲੰਕਾ ਯਾਦ ਕਰਿਆ ਲੰਕਾ ਚਲੇ ਗਏ। ਹੁਣ ਗੁਰੂ ਮਹਾਰਾਜ ਉਸ ਤਰ੍ਹਾਂ ਨਹੀਂ ਕਰਦੇ, ਫਿਜ਼ੀਕਲੀ ਆਉਣਾ ਪੈਣਾ, ਫੌਜਾਂ ਨੇ ਉਹਨਾਂ ਦੇ ਨਾਲ ਬਗਾਨੇ ਦੇਸ਼ ਚੋਂ ਲੰਘ ਕੇ ਆਉਣਾ, ਵਿੱਚੋਂ ਕਿੰਨਾ ਰੁਕਾਵਟਾਂ ਨੇ, ਦਰਿਆਵਾਂ ਤੇ ਪੁਲ ਨਹੀਂ ਬਣੇ ਹੋਏ। ਕਹਿੰਦੀ ਉਹ ਤਾਂ ਆਪੇ ਹੀ ਆ ਜਾਣਗੇ, ਪੁੱਤਰ ਵੀ ਕਹਿ ਕੇ ਥੱਕਿਆ, ਸਾਰੇ ਕਹਿ ਕੇ ਥੱਕੇ, ਸੇਵਾ ਰਾਮ ਨੇ ਵੀ ਬਹੁਤ ਸਮਝਾਇਆ, ਰੋਜ਼ ਸਮਝਾਉਂਦਾ, ਕਹਿੰਦੇ ਕਿੰਨੇ ਦਿਨ ਹੋ ਗਏ ਤੈਨੂੰ, रोज प्रशादा बना के रख लेनी है ते उदा आई नहीं है माता मां जी ऐ ना करो तुसी असि कोई पालकी बना लेने तुहाडे वास्ते ते अमृतसर लै करदे आ ते हुण उड़दी उड़दी गल आई है कि आप ग्वालियर दे किले चो दरबार साहब पहुंच चुके ने कहन लगी इथे आउणगे मेरा अंदरला गवाही दिंदा है भी इथे आउणगे कहिंदा 700 मील है 700 मील किवें आ जाणगे लेकिन किसे दी नहीं मन्नी ते प्यार दे विच बेबल होई होई ऐसिया अरदासा करदी रहिंदी है रंग बिकदे होण बजारी रंग बिकदे मन मेरे हर के जन्म रवीजै दर्श प्यास मेरो मन मोया हर पंख लगाए मिली ऐसिया अरदासा अंतरात्मे गुरु वल भेज दी कोई भी अरदास कोई सिख ऐसा नहीं है एक ख्याल मरिया नहीं करता हमेशा ज्योदी चीज है ये ट्रैवल कर जाता है लखा मील करोड़ा मील अरबा मील परमेश्वर नु खिंच लैंदा है गुरु ज्योतियां नु खिंच लैंदा है इहदे विच बड़ी शक्ति है ख्याल दे अंदर क्योंकि ख्याल दा इधरों उठे दूए पासे जदे जा पहुंचता है जिन्हां दे हिरदे निर्मल ने पहले ही जान जांदे है भी इहदे मन विच आ गल पूर्ण महात्मा तो डरते रहते ने घर बैठे भी जे ख्याल गलत हो गया उन्हें तो पता लग जाना उत्थे जदे ही भी आ गल कर रहे सी तुसी ऐसिया प्रत्या प्रत्या के देखिया हुई ने बात उधर गल जा पहुंचा कर दिया उस वेले एक बार एक राजा सी वो अपने शहर के दरवाजे जिहड़े दूए सीगे दक्षिण दरवाजे तो बगैर बाकिया च हर वक्त लंघता रहिंदा इधर नहीं सी कदे आउंदा वजीर नूं कहण लग्या भई दक्षिण दरवाजे विच मैं जाणा उत्थे बाहर आया दरवाजे दे की देखदा है बहुत सोहना पार्क है फवारे चल रहे ने बाग बहुत सोहना लग्या होया कोठी कमाल दी बनी हुई ਤੇ ਲਾਮ ਜਿਹੜੇ ਨੇ ਬਹੁਤ ਸੁੰਦਰ ਘਾਹ ਦੇ ਨਾਲ ਸਜਾਏ ਹੋਏ, ਫੁੱਲਾਂ ਦੇ ਨਾਲ ਸਜਾਏ ਹੋਏ। ਰਾਜਾ ਇਹ ਦੇਖ ਕੇ ਕਹਿਣ ਲੱਗਿਆ, ਕਹਿੰਦਾ ਵਜ਼ੀਰ ਸਾਹਿਬ ਆਹ ਕੋਠੀ ਢਹਾ ਦੋ, ਮੈਨੂੰ ਚੰਗੀ ਨਹੀਂ ਲੱਗਦੀ। ਵਜ਼ੀਰ ਬੜਾ ਸਿਆਣਾ ਸੀ, ਕਹਿਣ ਲੱਗਿਆ ਅੱਜ ਕਿੰਨਿਆਂ ਸਾਲਾਂ ਬਾਅਦ ਆਇਆ, ਪਤਾ ਨਹੀਂ ਫੇਰ ਕਦ ਆਵੇ ਕਦ ਨਾ ਆਵੇ। ਕੋਠੀ ਕਿੰਨੀ ਸੁੰਦਰ ਲੱਗਦੀ ਹੈ, ਸਹਿਰ ਸਜਦਾ ਇਹਦੇ ਨਾਲ। ਉਹਨੇ ਢਹਾਈ ਨਾ, ਦੋ ਮਹੀਨੇ ਬਾਅਦ ਫੇਰ ਆਇਆ। ਉਹ ਪਹਿਲੀ ਵਾਰੀ ਗੱਲ ਕਹੀ ਹੋਈ ਭੁੱਲ ਗਿਆ, ਕਹਿਣ ਲੱਗਿਆ ਕੋਠੀ ਢਹਾਉਣੀ ਚਾਹੀਦੀ ਹੈ। ਉਹ ਕਹਿੰਦੇ ਹਜ਼ੂਰ ਢਹਾ ਦਾਂਗੇ। ਉਸ ਵੇਲੇ ਵਜ਼ੀਰ ਨੇ ਜਾ ਕੇ ਕੋਠੀ ਦੇ ਮਾਲਕ ਨੂੰ ਬੁਲਾਇਆ, ਬੁਲਾ ਕੇ ਸਾਰੀ ਗੱਲ ਦੱਸੀ ਕਿ ਤੇਰੀ ਕੋਠੀ ਢਾਉਣ ਦਾ ਹੁਕਮ ਹੋ ਚੁੱਕਿਆ ਹੈ, ਸੱਚੋ ਸੱਚ ਦੱਸ ਤੇਰੇ ਖਿਆਲਾਂ ਦੇ ਵਿੱਚ ਰਾਜੇ ਦਾ ਬੁਰਾ ਤਾਂ ਨਹੀਂ ਚਿਤਵਿਆ ਜਾਂਦਾ। ਉਹ ਕਹਿੰਦਾ ਵਜ਼ੀਰ ਸਾਹਿਬ ਮੈਂ ਸੱਚ ਦੱਸਦਾ, ਮੇਰੇ ਖਿਆਲ ਦੇ ਅੰਦਰ ਰਾਜੇ ਦਾ ਬਹੁਤ ਬੁਰਾ ਚਿਤਵਿਆ ਜਾ ਰਿਹਾ। ਕਹਿਣ ਲੱਗੇ ਗੱਲ ਕੋਈ ਦੁਸ਼ਮਣੀ ਹੈ? ਕਹਿੰਦਾ ਕੋਈ ਦੁਸ਼ਮਣੀ ਨਹੀਂ। ਕਹਿੰਦੇ ਰਾਜਾ ਮਾੜਾ ਹੈ? ਕਹਿੰਦੇ ਕੋਈ ਮਾੜਾ ਨਹੀਂ। ਫੇਰ ਤੂੰ ਇਹ ਗੱਲ ਕਿਉਂ ਕਰ ਰਿਹਾ? ਕਹਿਣ ਲੱਗਿਆ ਮਹਾਰਾਜ ਮੈਂ ਸਹੀ ਗੱਲ ਦੱਸ ਦਿੰਦਾ, ਮੈਂ ਮਲਿਆਗਰ ਪਰਬਤ ਤੇ ਗਿਆ ਤੇ ਉੱਥੋਂ ਚੰਦਨ ਦੇ ਪਾਰ ਖਰੀਦ ਲਏ। ਉਹ ਚੰਦਨ ਇੱਥੇ ਪਹੁੰਚ ਗਿਆ ਤੇ ਚੰਦਨ ਜਿਹੜਾ ਹੈ, ਰਾਜਾ ਕੋਈ ਮਰੇ, ਰਾਜੇ ਦਾ ਪਰਿਵਾਰ ਦਾ ਮਰੇ ਤਾਂ ਉਹ ਚੰਦਨ ਦੀ ਚਿਖਾ ਹੁੰਦੀ ਹੈ, ਜਾਂ ਕੋਈ ਵੱਡਾ ਮਹਾਤਮਾ ਚੜ੍ਹਾਈ ਕਰੇ ਉਹਦੇ ਵਾਸਤੇ ਹੁੰਦੀ ਹੈ। ਤੇ ਮੈਨੂੰ ਸਾਲ ਹੋ ਗਿਆ ਤੇ ਇੱਥੇ ਚੰਦਨ ਮੇਰਾ ਬੇਕਾਰ ਪਿਆ ਹੈ, ਤੇ ਮੇਰੇ ਮਨ ਵਿੱਚ ਆ ਜਾਂਦਾ ਹੈ ਬਈ ਬੜੇ ਪੈਸੇ ਬਣ ਜਾਣ ਇਹ ਚੰਦਨ ਜੇ ਵਿਗੇ ਤਾਂ ਜੇ ਰਾਜੇ ਦਾ ਕੋਈ ਮਰੇ ਜਾਂ ਰਾਜਾ ਮਰੇ। ਵਜ਼ੀਰ ਜਾਣ ਗਿਆ, ਕਹਿਣ ਲੱਗਿਆ ਕਿੰਨਾ ਹੈ? ਕਹਿੰਦਾ ਇੰਨਾ। ਕਹਿੰਦਾ ਮੈਨੂੰ ਦੇ ਦੇ, ਮੁੜ ਲੈ ਲਿਆ ਸਰਕਾਰੀ ਖਰਚੇ ਤੇ ਤੂੰ ਲਿਆ ਕੇ ਆਪਣੇ ਸਟੋਰ ਚ ਜਮ੍ਹਾਂ ਕਰ। ਰਾਜਾ ਫੇਰ ਗਿਆ ਦੋ ਕੁ ਮਹੀਨੇ ਬਾਅਦ, ਪਹਿਲਾਂ ਵੀ ਕਹਿਣ ਲੱਗਿਆ, ਕਹਿੰਦਾ ਵਜ਼ੀਰ ਸਾਹਿਬ ਉਹ ਕੋਠੀ ਕਿਤੇ ਢਵਾ ਤਾਂ ਨਹੀਂ ਦਿੱਤੀ? ਕਹਿੰਦੇ ਮਹਾਰਾਜ ਹੁਕਮ ਤਾਂ ਦਿੱਤੇ ਹੋਏ ਨੇ, ਸਭ ਕੁਛ ਕਰਿਆ ਹੋਇਆ, ਸਿਰਫ ਇੱਕ ਚਾਂਸ ਦਿੱਤਾ ਹੋਇਆ ਉਸਨੂੰ। ਕਹਿੰਦੇ ਨਾ ਨਾ, ਉਹ ਤਾਂ ਸਾਰਾ ਸ਼ਹਿਰ ਸਜਦਾ ਹੈ, ਪਤਾ ਨਹੀਂ ਮੇਰੇ ਮਨ ਚ ਕਿਉਂ ਵਧੀ ਆਉਂਦੀ ਸੀ। ਉੱਥੇ ਗਿਆ ਤਾਂ ਪ੍ਰਸ਼ੰਸਾ ਕਰਦਾ ਕੋਠੀ ਦੀ, ਵੀ ਇਹ ਤਾਂ ਹੈ ਹੀ ਬਹੁਤ ਕਮਾਲ ਦਰਜੇ ਦੀ ਬਣੀ ਹੋਈ ਹੈ, ਦੇਖੋ ਕਿੰਨਾ ਸੋਹਣਾ ਆਰਕੀਟੈਕਟ ਹੈ ਇਹਦਾ, ਕਿੰਨੀ ਬਿਉਣ ਦੇ ਨਾਲ ਇਹਨੇ ਬਾਗ ਲਾਇਆ ਤੇ ਪਾਰਕ ਬਣਾਏ ਨੇ। ਉਹ ਗੱਲ ਵਿੱਚੋਂ ਕੀ ਸੀ, ਇੱਕ ਖਿਆਲ ਚੱਲਦਾ ਸੀ, ਬੁਰਾ ਖਿਆਲ। ਉਹ ਬੁਰਾ ਖਿਆਲ ਟਰੈਵਲ ਕਰਕੇ ਰਾਜੇ ਦੇ ਦਿਲ ਵਿੱਚ ਜਾ ਕੇ ਪਤੀ ਪੈਦਾ ਕਰਦਾ ਸੀ, ਕਿਉਂਕਿ ਉਹ ਖਿਆਲ ਬਦੀ ਦਾ ਸੀ। ਇਸੇ ਤਰ੍ਹਾਂ ਦੇ ਨਾਲ ਜੇ ਸਾਡੇ ਹਿਰਦੇ ਚ ਗੁਰੂ ਵਾਸਤੇ ਪਿਆਰ ਦਾ ਖਿਆਲ ਚੱਲਦਾ ਹੈ ਤਾਂ ਗੁਰੂ ਦੇ ਹਿਰਦੇ ਚ ਪਿਆਰ ਦੀ ਟੁਨਕਾਰ ਮਾਰਦਾ, ਗੁਰੂ ਖਿੱਚ ਖਾਂਦਾ ਹੈ। ਮਹਾਤਮਾ ਦੇ ਬਾਰੇ ਬੁਰਾ ਖਿਆਲ ਕਰ ਲਓ, ਮਹਾਤਮਾ ਨੂੰ ਜਦੇ ਪਤਾ ਲੱਗ ਜਾਂਦਾ ਵੀ ਫਲਾਣਾ ਬੰਦਾ ਬੁਰਾ ਚਿਤ ਵਰਿਆ, ਉਹ ਠੀਕ ਨਹੀਂ ਹੈ, ਉਹਦੇ ਕੋਲੋਂ ਸੁਗੰਧੀ ਦੀ ਨਹੀਂ ਆ ਰਹੀ ਲੋਕ। ਸੋ ਇਸ ਤਰ੍ਹਾਂ ਦੇ ਨਾਲ ਇਹਦੇ ਮਨ ਦੇ ਜਿਹੜੇ ਤਰੰਗ ਨੇ ਗੁਰੂ ਮਹਾਰਾਜ ਕੋਲ ਪਹੁੰਚਦੇ ਨੇ, ਬਹੁਤ ਹੀ ਜ਼ਿਆਦਾ ਦਰਦਨਾਕ, ਬਹੁਤ ਹੀ ਪਿਆਰ ਦੇ ਭਰੇ ਹੋਏ ਸੰਦੇਸ਼ੇ ਭੇਜਦੀ ਹੈ। ਤੂੰ ਚਾਹ ਸੱਜਣ ਮਹਿੰਦਿਆ ਡੇਈ ਸਿਸ ਤਾਰ, ਨੈਣ ਮਹਾਂਜੇ ਤਰਸਦੇ ਕਦ ਪਸੀਦਾ, ਜੇ ਤੂੰ ਵੱਤੇ ਅੰਗਣੇ ਸਭ ਧਰਤ ਸਹਾਈ ਸੁਹਾਵੀ ਹੋਏ, ਇੱਕ ਸਿਕੰਤੇ ਵਾਰੀ ਮਹਿੰਦੀ ਬਾਤ ਨਾ ਪੁੱਛੇ ਕੋਈ, ਮੋਹਿਨ ਨੀਂਦ ਆਵੇ ਹਾਵੇ ਹਾਰ ਕਜਰ ਵਸਤਰ ਵਰਨ ਕੀਨੇ, ਉਡੀਨੀ 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 ਕਵ ਕਾਰਾ ਉਰੀ, ਉਡੀਕ ਰਹੀਆਂ ਉਡੀਕ ਰਹੀਆਂ ਉਡੀਕ ਰਹੀਆਂ, ਕਦੋਂ ਤੁਸੀਂ ਦਰਸ਼ਨ ਦਿਦਾਰੇ ਦੇਵੋਗੇ। ਲੇਕਿਨ ਨਿੱਤ ਆਸ ਰੱਖਦੀ ਹੈ, ਹਰ ਵਕਤ ਆਸ ਰੱਖਦੀ ਹੈ ਵੀ ਹੁਣ ਆਏ ਹੁਣ ਆਏ। ਉਹ ਤਾਂ ਸਮਰੱਥ ਨੇ, ਉਹਨਾਂ ਨੂੰ ਆਉਣਾ ਜਾਣਾ ਕੀ ਔਖਾ, ਪ੍ਰਸ਼ਾਦਾ ਤਿਆਰ ਕਰ ਲੈਂਦੀ ਹੈ ਤੇ ਰੱਖ ਲੈਂਦੀ ਹੈ ਵੀ ਹੁਣ ਆ ਕੇ ਛਕ ਲੈਣਗੇ। ਦੂਸਰਾ ਜਿਹੜਾ ਬਹੁਤ ਹੀ ਸੋਹਣਾ ਰੇਸ਼ਮ ਵਰਗਾ ਰੂੰ ਕੱਟ ਕੱਟ ਕੇ ਬਰੀਕ ਵਸਤਰ ਬਣਾਇਆ ਹੈ, ਉਹ ਕੋਲ ਰੱਖ ਲੈਂਦੀ ਹੈ ਕਿ ਜਦ ਆਉਣਗੇ ਮੈਂ ਭੇਟਾ ਕਰਾਂਗੀ ਤੇ ਇਹ ਜਾਮਾ ਉਹ ਪਹਿਨਣਗੇ ਫਿਰ ਮੈਂ ਦੇਖਾਂਗੀ। ਇਹ ਜੋ ਬਾਤ ਹੁੰਦੀ ਹੈ ਇਹਨੂੰ ਸਾਰੇ ਬੰਦੇ ਨਹੀਂ ਸਮਝ ਸਕਦੇ, ਸਿਰਫ ਉਹੀ ਸਮਝ ਸਕਦਾ ਹੈ ਜਿਸ ਨਾਲ ਕਦੇ ਵਾਪਰੀ ਹੋਵੇ।
ਜਿਸ ਤਨ ਲੱਗੀਆਂ ਸੋਈ ਤਨ ਜਾਣ,
मन विद्या दयाल सेती मेरी माई कौन जाने पीर पर तो जिसनों प्यार दा लग जाता है कबीर बिरहो त्यंगम मन बसे मंत ना माने कोई राम देव की ना जिया जिया तो बौरा हो ऐसी अवस्था हुई ती उधरों काल आंदा कहीं मैं नहीं जाना मैं गुरु महाराज के दर्शन करके जाना गुरमुख के हथ विच है प्रभ कह सिमरन काल पर हर इथे मैं कई बार दस्या सी साडे फार्म के कोल एक इथे दीपुर पिंड उथे बीबी व्याई गई सी उहदी छोटी भैन सी गुरमीत वो 24 साल की हो गई सी अपने पिता नूं कहिंदी सी वी मैनू मंगी ना ब्याही ना मैं 24 साल की ने संसार तों चले जाणा ਉਹਦੀ ਗੱਲ ਕੋਈ ਨਹੀਂ ਸੀ ਮੰਨਦਾ ਸਮਾਂ ਬਾਹਰ ਹੀ ਕਹਿੰਦੇ ਸੀ ਉਹ ਕਈ ਵਾਰੀ ਉਹਨੇ ਉੱਥੇ ਬੈਠੀ ਨੇ ਕਹਿਣਾ ਮੈਂ ਭਾਜੀ ਦੇ ਦੀਵਾਨ ਦੇਖ ਰਹੀ ਹਾਂ ਲੱਗੇ ਹੋਏ ਉਹਨਾਂ ਨੇ ਅਸੀਂ ਸਮਝਣਾ ਵੀ ਚੱਲੀਆਂ ਗੱਲਾਂ ਮਾਰਦੀ ਇੱਕ ਵਾਰੀ ਦੀਵਾਨ ਚ ਆ ਗਈ ਕਹਿੰਦੀ ਮੈਂ ਕੀਰਤਨ ਕਰ ਸਕਦੀ ਹਾਂ ਕਹਿੰਦੇ ਤੂੰ ਬਾਜਾ ਤਾਂ ਸਿੱਖਿਆ ਹੀ ਨਹੀਂ ਕਹਿੰਦੇ ਮੈਨੂੰ ਸਭ ਕੁਛ ਆਉਂਦਾ ਉਹ ਆਪਣੇ ਪਿਤਾ ਨੂੰ ਕਹਿਣ ਲੱਗੀ ਕਹਿੰਦੀ ਪਿਤਾ ਅੱਜ ਜਾਈ ਨਾ ਮੈਂ 12 ਵਜੇ ਜਾਣਾ ਕਹਿੰਦਾ ਤੈਨੂੰ ਤਾਂ ਕਹਿੰਦੀ ਨੂੰ ਮੁਰਤਾਂ ਬੀਤ ਗਈਆਂ ਬੀਤੋ ਮੈਂ ਆਪਣਾ ਕੰਮ ਵੀ ਰੋਕ ਲਾ ਮੈਂ ਜਾ ਕੇ ਖਾਦ ਲਿਆਉਣਾ ਰਾਜਪੁਰੇ ਤੋਂ ਕਣਕ ਪਾ ਲਈ ਉਹਨੇ ਧਾਨਾਂ ਦੇ ਵਿੱਚ ਖਾਦ ਲੈਣ ਵਾਸਤੇ ਚਲੇ ਗਿਆ ਕਣਕ ਵੇਚ ਕੇ ਵੀ ਖਾਦ ਲਿਆਉਂਦਾ ਇੱਧਰ ਇਹਨੇ ਮਾਂ ਨੂੰ ਰਾਤ ਨੂੰ ਸਾਰਾ ਕੁਛ ਸਮਝਾ ਦਿੱਤਾ ਕੰਧਾਂ ਦੇ ਨਾਲ ਮੂੰਹ ਕਰਕੇ ਰਹਿ ਰਸ ਭੜੇ ਕਹਿੰਦੀ ਮੀਤੋ ਤੂੰ ਐਂ ਕਰਦੀ ਹੈ ਕਹਿੰਦੀ ਮੈਂ ਕੰਧਾਂ ਪਵਿੱਤਰ ਕਰ ਰਹੀ ਹਾਂ ਮਾਤਾ ਤੈਂ ਤਾਂ ਪਾਠ ਕਰਨਾ ਨਹੀਂ ਮਗਰੋਂ ਤੇ ਮੈਂ ਕੰਧਾਂ ਪਵਿੱਤਰ ਕਰ ਦੀਆਂ ਚਾਬੀਆਂ ਦੇ ਤੀਆਂ ਤੇ ਨਾਲ ਕੜਾਹੀ ਗੜ ਲਈ ਰਸ ਤੋੜ ਲਈ ਕਹਿੰਦੀ ਆ ਫਿਰ ਦੇਗ ਬਣਾ ਲੈਣੀ ਹੈ ਮੇਰੇ ਬਾਅਦ ਆਹ ਚਾਬੀ ਇਹਨੂੰ ਲੱਗਦੀ ਹੈ ਚੀਜ਼ਾਂ ਸੰਭਾਲਤੀਆਂ ਮਾਂ ਨੂੰ ਕਹਿੰਦੇ ਸੱਚੀ ਜਾਣਾ ਤੈਂ ਕਹਿੰਦੀ ਹਾਂ ਮੈਂ ਕੱਲ੍ਹ ਨੂੰ 12 ਵਜੇ ਚਲੀ ਜਾਣਾ ਪਿਤਾ ਨੂੰ ਰੋਕਿਆ ਪਿਤਾ ਰੋਕਿਆ ਨਾ ਜਾਂ 12 ਵਜੇ ਉਸ ਵੇਲੇ ਪਲੰਗ ਵਿਛਾਇਆ ਹੋਇਆ ਇਹਨੇ ਪਿੰਡ ਇਕੱਠਾ ਹੋ ਗਿਆ ਸਾਰਾ ਕਹਿਣ ਲੱਗੀ ਮੈਨੂੰ ਇੱਕ ਉਲਟੀ ਆਉਣੀ ਹੈ ਜਾਂ ਮੈਂ ਜਾਣਾ ਹੋਰ ਮੈਨੂੰ ਕੁਛ ਨਹੀਂ ਹੋਣਾ ਮੈਂ ਆਰਾਮ ਨਾਲ ਚਲੀ ਜਾਣਾ ਉਸ ਤੋਂ ਪਹਿਲਾਂ ਅਖੰਡ ਪਾਠ ਕਰਕੇ ਆਈ ਸਾਧੂਗੜ ਉੱਥੇ ਸੰਤਾਂ ਨੂੰ ਕਹਿੰਦੀ ਵੀ ਤੁਸੀਂ ਕੀਰਤਨ 16 ਪੜਿਓ ਤੇ ਮੈਂ ਹੁਣ ਜਾ ਕੇ ਅੰਮ੍ਰਿਤ ਛਕ ਕੇ ਆਉਣੀ ਹਾਂ ਦੁਬਾਰਾ ਛਕ ਕੇ ਆਉਣੀ ਹੈ ਕੋਈ ਗਲਤੀ ਫਲਤੀ ਹੋ ਗਈ ਮੈਂ ਜਾਣਿਆ ਦਰਗਾਹ ਨੂੰ ਕਹਿੰਦੀ ਬਾਬਾ ਜੀ ਤੁਸੀਂ ਜਦ ਕੀਰਤਨ 16 ਪੜ੍ਹਨਾ ਨਾ 3 ਵਾਰੀ ਪੜੋਂਗੇ 2 ਵਾਰੀ ਤੁਹਾਤੇ ਗਲਤ ਹੋ ਜਾਣਾ ਕਹਿੰਦੀ ਸ਼ੁੱਧ ਭਰੋ ਬਿਲਕੁਲ ਜੀਵ ਦੀ ਸਹਾਇਤਾ ਕਰਦਾ ਅੰਤ ਦੇ ਸਮੇਂ ਕੀਰਤਨ 16 ਉਸ ਵੇਲੇ ਸਾਰਿਆਂ ਪਿੰਡ ਇਕੱਠਾ ਹੋ ਗਿਆ ਬੈਠੇ ਨੇ ਵੀ ਹੁਣ ਮਿੱਤਰ ਨੇ 12 ਵਜੇ ਜਾਣਾ ਜਗਾਰੇ ਬੁਲਾਉਣ ਲੱਗ ਗਈ 12 ਵਜੇ ਬੋਲੇ ਸੋਨਿਆ ਬੋਲੇ ਸੋਨਿਆ ਉਹ ਆ ਗਏ ਆ ਕੇ ਕਹਿੰਦੀ ਬਾਬਾ ਜੀ ਪਲੰਗ ਤੇ ਬਹਿ ਜਾਓ ਕਹਿੰਦੇ ਜਾਣਾ ਕਹਿੰਦੇ ਮੈਂ ਨੀ ਅਜੇ ਜਾਣਾ ਮੇਰੇ ਪਿਤਾ ਜੀ ਨੇ ਆਉਣਾ ਉਹਨੂੰ ਮਿਲ ਕੇ ਜਾਊਂਗੀ ਤੁਹਾਨੂੰ ਖੇਚਲ ਤਾਂ ਜ਼ਰੂਰ ਹੋ ਜੀ ਤੁਸੀਂ ਦੁਬਾਰਾ ਆ ਜਾਓ ਇੱਧਰਲੀ ਗੱਲ ਤਾਂ ਸੁਣਦੀ ਆ ਉੱਧਰਲੀ ਨਹੀਂ ਸੁਣਦੀ ਫਕੀਰ ਉਹਨਾਂ ਨੇ ਕਿਹਾ, ਕਹਿੰਦੇ ਚੰਗਾ ਬੇਟਾ ਅਸੀਂ ਫੇਰ 10 ਵਜੇ ਆਵਾਂਗੇ ਰਾਤ ਦੇ। ਇਧਰੋਂ ਇਹਦਾ ਪਿਤਾ ਆ ਗਿਆ, ਪਿਤਾ ਆਇਆ ਤਾਂ ਕਹਿਣ ਲੱਗਿਆ ਕੀ ਹਾਲ ਹੈ, ਕਹਿੰਦੇ ਮੈਂ ਤੁਹਾਨੂੰ ਇੰਤਜ਼ਾਰ ਤੁਹਾਡਾ ਇੰਤਜ਼ਾਰ ਕਰਦੀ ਹਾਂ, 12 ਵਜੇ ਬਾਬਾ ਜੀ ਆਏ ਸੀ ਲੈਣ, ਤੁਸੀਂ ਚਲੇ ਗਏ, ਹੁਣ 10 ਵਜੇ ਆਉਣਗੇ। ਸਾਰਾ ਪਿੰਡ ਫੇਰ ਇਕੱਠਾ ਹੋ ਗਿਆ, ਕਹਿਣ ਲੱਗੇ ਹੁਣ ਮੈਨੂੰ ਉਲਟੀ ਆਉਣੀ ਹੈ। ਉਲਟੀ ਆ ਗਈ, ਆਪੇ ਹੀ ਚੱਕ ਕੇ ਸਿੱਟੇ ਆਈ ਬਾਹਰ, ਸਾਫ ਤੇ ਬਹਿ ਗਈ। ਕਹੀ ਲੋ ਬਾਬਾ ਜੀ ਆ ਗਏ, ਇਕੱਲੇ ਆਏ ਨੇ, ਕਹਿੰਦੇ ਬਾਕੀ ਸਿੰਘ ਕਹਿੰਦੇ ਉਹ ਬਾਹਰ ਖੜੇ ਨੇ, ਹੁਣ ਆਪਾਂ ਚੱਲੀਏ। ਕਹਿੰਦੀ ਚੰਗਾ ਮੈਂ ਹੁਣ ਜਾਣੀ ਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੰਮੀ ਪੈ ਗਈ ਤੇ ਸਵਾਸ ਨਿਕਲ ਗਏ। ਇੱਕ ਲੜਕੀ ਆਮ ਸਧਾਰਨ ਪ੍ਰਭੂ ਦਾ ਨਾਮ ਜਪਦੀ ਸੀ। ਮਹਾਰਾਜ ਕਹਿੰਦੇ ਪ੍ਰਭ ਕਹਿ ਸਿਮਰਨ ਕਾਲ ਪਰ ਹਰੈ, ਕਾਲ ਨੂੰ ਰੋਕ ਦਿੰਦਾ ਪਰਮੇਸ਼ਰ ਦਾ ਨਾਮ ਲੈਣਾ। ਬਈ ਠਹਿਰ ਜਾ, ਬਾਬਾ ਕਰਮ ਸਿੰਘ ਜੀ ਹੋਤੀ ਮੈਦਾਨ ਵਾਲਿਆਂ ਨੇ 2 ਮਹੀਨੇ 2 ਸਾਲ 2 ਦਿਨ ਕਾਲ ਨੂੰ ਰੋਕਤਾ ਵੀ 2 ਸਾਲ 2 ਮਹੀਨੇ 2 ਦਿਨ ਬਾਅਦ ਆਈ, ਪਰ ਅਸੀਂ ਮਰਿਆਦਾ ਭੰਗ ਨਹੀਂ ਕਰਦੇ, ਸਾਡੀ ਥਾਂ ਤੇ ਸੰਤ ਲਾਲ ਸਿੰਘ ਜੀ ਜਾਣਗੇ, ਹੁਣ ਇਹਨਾਂ ਦੀ ਥਾਂ ਤੇ ਮੈਂ ਜਾਊਂਗਾ, ਕਿਉਂਕਿ ਸੰਗਤ ਬਹੁਤ ਜ਼ਿਆਦਾ ਮਗਰ ਪਈ ਹੋਈ ਹੈ, ਬਿਰਾ ਕਰਦੀ ਹੈ, ਪਿਆਰ ਕਰਦੀ ਹੈ, ਇਸ ਹਾਲਤ ਚ ਅਸੀਂ ਸੰਗਤ ਨੂੰ ਛੱਡ ਕੇ ਨਹੀਂ ਜਾ ਸਕਦੇ। ਇਸੇ ਕਰਕੇ ਗੁਰੂ ਮਹਾਰਾਜ ਜੀ ਨੇ ਐਸਾ ਫਰਮਾਨ ਕਰਿਆ,
ਆਵੇ ਜਾਏ ਨਸੰਗ ਗੁਰਮੁਖ ਪਿਆਰਾ, ਗੁਰਮੁਖ ਪਿਆਰਾ, ਆਵੇ ਜਾਏ ਨਸੰਗ ਗੁਰਮੁਖ ਪਿਆਰਾ, ਗੁਰਮੁਖ ਆਵੇ ਜਾਏ ਨਸੰਗ ਗੁਰਮੁਖ ਪਿਆਰਾ, ਗੁਰਮੁਖ ਪਿਆਰਾ, ਆਵੇ ਜਾਏ ਨਸੰਗ ਗੁਰਮੁਖ ਪਿਆਰਾ, ਗੁਰਮੁਖ ਪਿਆਰਾ,
ਸਿਦਕ ਦੇਖਿਆ ਦੇਵਤਿਆਂ ਨੇ ਕਾਲ ਨੂੰ ਮੋੜ ਦਿੱਤਾ, ਅਜੇ ਨੀ ਮੈਂ ਜਾਣਾ, ਮੇਰੇ ਸਤਿਗੁਰੂ ਜੀ ਨੇ ਆਉਣਾ, ਮੈਂ ਦਰਸ਼ਨ ਕਰਕੇ ਆਉਂਗੀ। ਦੇਵਤਿਆਂ ਨੂੰ ਪਤਾ ਲੱਗਿਆ ਵੀ ਐਸਾ ਵੀ ਕੋਈ ਆ ਗਿਆ ਜਿਹਨੇ ਕਾਲ ਨੂੰ ਜਵਾਬ ਦੇਤਾ। ਉਸ ਵੇਲੇ ਇੰਦਰ ਦੇਵਤਾ ਆਉਂਦਾ, ਮਾਤਾ ਮੇਰੇ ਲੋਕ ਵਿੱਚ ਐਸ ਲੋਕ ਨਾਲੋਂ 10 ਅਰਬ ਗੁਣਾ ਜ਼ਿਆਦਾ ਸੁੱਖ ਹੈ, ਚੱਲ ਤੈਨੂੰ ਮੈਂ ਉੱਥੇ ਆਪਣੇ ਦੇਸ਼ ਵਿੱਚ ਵਾਸਾ ਦਿੰਦਾ, ਕਿਉਂਕਿ ਤੇਰਾ ਸਿਦਕ ਬਹੁਤ ਪੱਕਾ। ਕਹਿੰਦੀ ਨਾ, ਮੈਨੂੰ ਸੁਰਗ ਦੀ ਲੋੜ ਨਹੀਂ ਹੈ, ਬ੍ਰਹਮ ਲੋਕ ਦੇ ਦੇਵਤੇ ਆਉਂਦੇ ਨੇ, ਕਰਮਦੇਵ ਦੇ ਆਉਂਦੇ ਨੇ, ਅਜਾਮ ਦੇਵ ਲੋਕ ਦੇ ਆਉਂਦੇ ਨੇ, ਅਖੀਰ ਵਿਸ਼ਨੂੰ ਭਗਵਾਨ ਵੈਕੁੰਠ ਧਾਮ ਵਾਲੇ ਆਏ। ਕਹਿਣ ਲੱਗੇ ਮਾਤਾ ਤੇਰੀ ਭਗਤੀ ਦੇ ਅਸੀਂ ਬਹੁਤ ਪ੍ਰਸੰਨ, ਤੇ ਮੈਂ ਤੈਨੂੰ ਵੈਕੁੰਠ ਧਾਮ ਦੇ ਵਿੱਚ ਲੈ ਕੇ ਜਾਣ ਆਇਆ। ਪਰ ਜਦੋਂ ਕੋਈ ਮੁੰਡਾ ਫਸਟ ਆ ਜਾਵੇ, ਜਦ ਮੈਂ ਅਮਰੀਕਾ ਸੀ ਉੱਥੇ ਇੱਕ 8ਵੀਂ ਜਮਾਤ ਦਾ ਮੁੰਡਾ ਸਪੈਲਿੰਗ ਫਸਟ ਆ ਗਿਆ, ਇੰਡੀਅਨ ਸੀ। ਸਾਰੀਆਂ ਯੂਨੀਵਰਸਿਟੀ ਦੀਆਂ ਚਿੱਠੀਆਂ ਆ ਗਈਆਂ, ਬੰਦੇ ਆਏ ਵੀ ਤੈਨੂੰ ਅਸੀਂ ਫ੍ਰੀ ਪੜ੍ਹਾਵਾਂਗੇ, ਤੂੰ ਸਾਡੀ ਯੂਨੀਵਰਸਿਟੀ ਚ ਆ ਜਾ। ਉਹ ਕਹੇ ਸਾਡੀ ਚ ਆ ਜਾ। ਇਵੇਂ ਦੇਵਤੇ ਜਿਹੜੇ ਨੇ ਇਹ ਵੀ ਆਉਂਦੇ ਨੇ, ਆ ਕੇ ਉਹਨਾਂ ਕਰਦੇ ਨੇ ਵੀ ਮੇਰੇ ਲੋਕ ਚ ਆ ਜਾਵੇ। ਮਾਤਾ ਕਹਿਣ ਲੱਗੀ ਨਾ, ਮੈਨੂੰ ਵੈਕੁੰਠ ਦੀ ਲੋੜ ਨੀ, ਜਦ ਲੱਗ ਮਨ ਵੈਕੁੰਠ ਕੀ ਆਸ, ਜਿੰਨਾ ਚਿਰ ਵੈਕੁੰਠ ਦੀ ਆਸ ਹੈ ਕੋਈ ਕੰਮ ਨੀ ਬਣਿਆ ਕਰਦਾ, ਨਾ ਸੁਰਗ ਮੁਕਤ ਵੈਕੁੰਠ ਸਭ ਬਾਂਛੇ, ਸਭ ਬਾਂਛੋ ਨਿਤ ਆਸਾ ਆਸ ਕਰੀਜੈ, ਹਰ ਦਰਸ਼ਨ ਕੇ ਜਨ ਮੁਕਤ ਨਾ ਮੰਗੇ, ਮਿਲ ਦਰਸ਼ਨ ਤ੍ਰਿਪਤ ਮੰਨਤੀ ਜੈ। ਉਹ ਤਾਂ ਮੁਕਤੀ ਵੀ ਨੀ ਮੰਨਦੇ ਹੈਗੇ,
ਮੁਕਤੀ ਵੀ ਮੰਗਦੇ ਨਾ ਦਰਸ਼ਨ ਦੇ ਪ੍ਰੇਮੀ ਜਿਹੜੇ, ਮੁਕਤੀ ਵੀ ਮੰਗਦੇ ਨਾ ਦਰਸ਼ਨ ਦੇ ਪ੍ਰੇਮੀ ਜਿਹੜੇ, ਆਹ ਸੁਆਮੀ ਜਿਹੜੇ ਬੁੱਢੀ ਵੀ ਮੰਗਦੇ ਹਾਂ ਦਰਸ਼ਨ ਦੇ ਪ੍ਰੇਮੀ ਜਿਹੜੇ
ਮੁਕਤੀ ਨੂੰ ਵੀ ਛੱਡ ਦਿੰਦੇ ਨੇ ਕਿਉਂਕਿ ਦਰਸ਼ਨਾਂ ਦੇ ਜਿਹੜੇ ਪ੍ਰੇਮੀ ਨੇ ਦਰਸ਼ਨ ਤੋਂ ਬਗੈਰ ਜਿਉਂਦੇ ਨਹੀਂ ਰਹਿੰਦੇ। ਐਸੀ ਜਦ ਹਾਲਤ ਹੋਈ ਗੁਰੂ ਮਹਾਰਾਜ ਤੇਜ਼ੀ ਤੇਜ਼ੀ ਚੱਲ ਤੇਜ਼ ਤੇਜ਼ ਚੱਲਦੇ ਹੋਏ ਬੜੇ ਲੰਮੇ ਲੰਮੇ ਕੈਂਪ ਲਾਉਂਦੇ ਅੱਜ ਸ੍ਰੀਨਗਰ ਪਹੁੰਚ ਜਾਂਦੇ ਨੇ। ਦਰਿਆ ਭਰੇ ਹੋਏ ਨੇ, ਬੜੀ ਮੁਸ਼ਕਲ ਦੇ ਨਾਲ ਦਰਿਆਵਾਂ ਤੋਂ ਲੰਘਦੇ, ਪਰ ਇੱਕ ਪਾਸੇ ਪਿਆਰ ਇੰਨਾ ਤਗੜਾ ਖਿੱਚੀ ਤੁਰਿਆ ਜਾ ਰਹੇ, ਬੰਨੇ ਹੋਏ ਪਿਆਰ ਦੇ ਆਪ ਆ ਰਹੇ ਨੇ। ਫਰਜੀ ਛੱਡ ਕੇ ਸਿੰਘਾਸਨ ਆਉਂਦੇ ਬੰਨੇ ਹੋਏ ਸੱਚੇ ਪਿਆਰ ਦੇ ਫਰਜੀ ਛੱਡ ਕੇ ਸਿੰਘਾਸਨ ਆਉਂਦੇ ਫਰਜੀ ਛੱਡ ਕੇ ਸਿੰਘਾਸਨ ਆਉਂਦੇ ਅਜੀ ਛੱਡਦੇ ਸਿੰਘਾਸਨ ਆਉਂਦੇ
ਆਪਣੇ ਸੇਵਕੀ ਆਪੇ ਰੱਖ ਆਪੇ ਨਾਮ ਜਪਾਵੈ ਜੈ ਜੈ ਕਾਜ ਕਿਰਤ ਸੇਵਕੀ ਤਹਾਂ ਥਾਂ ਉੱਠਦਾ। ਸੌ ਸਾਥੀ ਨਾਲ ਹੈ ਮਹਾਰਾਜ ਜੀ ਦੇ ਸਿਪਾਹੀ ਤਿਆਰ ਬਰ ਤਿਆਰ ਫੌਜ ਵਾਲੇ ਸਾਰੇ ਉੱਥੇ ਆਗਤ ਬਾਗਤ ਚ ਲੱਗੇ ਹੋਏ। ਗੁਰੂ ਮਹਾਰਾਜ ਜੀ ਇੱਕ ਪਾਸੇ ਨੂੰ ਘੋੜੇ ਦੇ ਸਵਾਰ ਹੋ ਕੇ ਨਿਕਲ ਗਏ, ਪਹੁੰਚੇ ਕਿੱਥੇ ਕਾਠੀ ਦਰਵਾਜ਼ੇ ਮਾਤਾ ਦੇ ਘਰ ਪਹੁੰਚ ਗਏ। ਅੱਗੇ ਮਾਤਾ ਚੌਂਤਰੇ ਵੱਲ ਥੜੇ ਵੱਲ ਮੂੰਹ ਕਰਿਆ ਹੋਇਆ ਹੈ ਤੇ ਪ੍ਰਸ਼ਾਦਾ ਤਾਜ਼ਾ ਲਾ ਕੇ ਰੱਖਿਆ ਹੋਇਆ ਹੈ, ਬੇਨਤੀਆਂ ਕਰਦੀ ਹੈ ਕਿ ਇਹ ਪਾਤਸ਼ਾਹ ਕਿਰਪਾ ਕਰੋ, ਆਪ ਕਿਰਪਾ ਕਰੋ, ਐਸੀਆਂ ਬੇਨਤੀਆਂ ਕਰਦੀ ਹੈ। ਕਿਰਪਾ ਕਰੋ, ਦਰਸ਼ਨ ਦੇਵੋ ਤੇ ਹੁਣ ਤੁਸੀਂ ਪ੍ਰਸ਼ਾਦ ਤਿਆਰ ਹੈ ਛਕੋ। ਮਹਾਰਾਜ ਜੀ ਘੋੜੇ ਤੋਂ ਮਲਕੜੇ ਉਤਰੇ ਤੇ ਜਾ ਕੇ ਚੌਂਤਰੇ ਉਸ ਥੜੇ ਤੇ ਬੈਠ ਜਾਂਦੇ ਨੇ, ਥਾਲ ਦੇ ਉੱਤੋਂ ਰੁਮਾਲਾ ਚੁੱਕਿਆ ਤੇ ਪ੍ਰਸ਼ਾਦਾ ਛਕਣਾ ਸ਼ੁਰੂ ਕਰਤਾ। ਉਸ ਵੇਲੇ ਥੋੜੀ ਦੇਰ ਤੋਂ ਬਾਅਦ ਮਾਤਾ ਨੇ ਨੇਤਰ ਖੋਲੇ, ਜਿਹੜਾ ਸਰੂਪ ਅੰਦਰ ਉਸਨੇ ਵਸਾਇਆ ਹੋਇਆ ਸੀ ਕੀ ਦੇਖਦੀ ਹੈ, ਉਹੀ ਸਰੂਪ ਮੀਰੀ ਪੀਰੀ ਦਾ ਮਾਲਕ, ਪੂਰੇ ਸ਼ਸਤਰ ਲੱਗੇ ਹੋਏ, ਜਿਗਾ ਕਲਗੀ ਲੱਗੀ ਹੋਈ ਤੇ ਅੱਜ ਪ੍ਰਸ਼ਾਦਾ ਛਕ ਰਹੇ ਨੇ। ਦਰਸ਼ਨ ਦੀ ਝਲਕ ਸਹਿ ਨਾ ਸਕੀ, ਸਭ ਕੁਛ ਭੁੱਲ ਗਿਆ। ਇਸ ਤਰ੍ਹਾਂ ਨਾਲ ਦੱਸਦੇ
ਜਦੋਂ ਜਦੋਂ ਦਰਸ਼ ਪੂਰਾ ਦਾ ਕੀਤਾ
ਦਰਸ਼ਨ ਦੇਖਤੀ ਸ਼ੁੱਧ ਕੀ ਨਾ ਸ਼ੁੱਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤ ਮੈਂ ਨਾ ਮਤ ਹੈ ਸੁਰਤ ਮੈਂ ਨਾ ਸੁਰਤਾ ਧਿਆਨ ਮੈਂ ਨਾ ਧਿਆਨ ਰਹੋ ਗਿਆਨ ਮੈਂ ਨਾ ਗਿਆਨ ਰਹੋ ਗਤ ਮੈਂ ਨਾ ਗਤ ਮਸਤ ਹੋ ਗਈ ਪਤਾ ਨਹੀਂ ਲੱਗਦਾ ਨਮਸਕਾਰ ਕਰਨੀ ਭੁੱਲ ਗਈ ਲੀਨ ਹੋ ਗਈ ਉਹਨਾਂ ਦਰਸ਼ਨਾਂ ਦੇ ਵਿੱਚ ਮਹਾਰਾਜ ਨੇ ਪ੍ਰਸ਼ਾਦ ਛੱਕ ਕੇ ਕਹਿੰਦੇ ਮਾਤਾ ਵਸਤਰ ਤਾਂ ਲਿਆ ਜਿਹੜਾ ਤੈਂ ਬਣਾਇਆ ਯਾਦ ਆਇਆ ਵੀ ਹੈ ਮੈਂ ਤਾਂ ਸਭ ਕੁਝ ਮਰਿਆਦਾ ਹੀ ਭੁੱਲ ਗਈ ਮੈਂ ਨਮਸਕਾਰ ਕਰਨੀ ਸੀ ਕੀ ਹੋਇਆ ਟੁੰਬੀ ਗਈ ਉਸ ਵੇਲੇ ਆ ਕੇ ਨਮਸਕਾਰ ਕਰਦੀ ਆ ਨੇਤਰਾਂ ਜਲ ਜਾ ਰਿਹਾ ਪਾਤਸ਼ਾਹ ਮਾਫ ਕਰੀ ਮੈਂ ਤੇਰਾ ਆਦਰ ਨਹੀਂ ਕੋਈ ਵੀ ਕਰਿਆ ਮੈਂ ਤੇਰਾ ਕੋਈ ਸਤਿਕਾਰ ਨਹੀਂ ਕਰਿਆ ਮੈਂ ਤੇਰੇ ਹੱਥ ਨਹੀਂ ਧੋਏ ਕੋਈ ਹੋਰ ਨਹੀਂ ਮੈਂ ਕੰਮ ਕਰਿਆ ਉਸ ਵੇਲੇ ਮਹਾਰਾਜ ਨੂੰ ਉਹ ਜਿਹੜਾ ਚੋਲਾ ਤਿਆਰ ਕਰਿਆ ਸੀ ਵਸਤਰ ਉਹ ਦੇਤਾ ਮਹਾਰਾਜ ਕਹਿੰਦੇ ਐ ਕਰ ਹੁਣੇ ਦਰਜੀ ਬੁਲਾਓ ਤੇ ਹੁਣ ਇੱਥੇ ਮੇਰੇ ਸਾਹਮਣੇ ਸਿਉਂ ਤੇ ਅਸੀਂ ਇਹ ਤੇਰੇ ਸਾਹਮਣੇ ਪਾਉਣਾ ਸੋ ਉਸ ਵੇਲੇ ਦਰਜੀ ਮੰਗਾ ਲਿਆ ਤੇ ਮਹਾਰਾਜ ਜੀ ਨੇ ਉਹ ਚੋਲਾ ਪਾਇਆ ਤੇ ਉਧਰੋਂ ਮਾਤਾ ਦਾ ਅੰਤਕਾਲ ਆ ਚੁੱਕਿਆ ਸੀ ਮਹਾਰਾਜ ਨੇ ਅਸੀਸ ਤੇ ਹੱਥ ਰੱਖਿਆ ਗੋਦੀ ਚ ਲੈ ਲਈ ਤੇ ਮਹਾਰਾਜ ਦੀ ਗੋਦੀ ਚ ਪ੍ਰਾਣ ਪੰਖੇਰੂ ਉੜ ਗਏ ਉਸ ਵੇਲੇ ਜਦੋਂ ਜਾ ਰਹੀ ਹੈ ਸੱਚਖੰਡ ਨੂੰ ਸਾਰੇ ਦੇਵੀ ਦੇਵਤੇ ਆਪਣੇ ਆਪਣੇ ਮੰਡਲ ਦੇ ਵਿੱਚ ਫੁੱਲ ਵਰਸਾ ਰਹੇ ਧੰਨ ਧੰਨ ਦਾ ਜਕਾਰਾ ਆ ਰਿਹਾ ਹਰ ਥਾਂ ਦੇ ਉੱਤੋਂ ਐ ਪੜ ਲੋ
ਸ਼ੁਭ ਲੋਕਾਂ ਵਿੱਚ ਜੈ ਜੈਕਾਰ ਹੋਵੇ ਮਾਤਾ ਚੱਲੀ ਸੱਚਖੰਡ
ਤਨ 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 ਕਹਿ ਸਭ ਕੋਏ ਮੁੱਖ ਉਜਲ ਹਰ ਥਰ ਕਹਿ ਸੋ ਸਾਰੇ ਲੋਕਾਂ ਦੇ ਵਿੱਚ ਜਿਸ ਜਿਸ ਲੋਕ ਚੋਂ ਲੰਘਦੀ ਹੈ ਉੱਥੇ ਦੇ ਦੇਵਤੇ ਸਵਾਗਤ ਕਰਦੇ ਨੇ ਜੈ ਜੈਕਾਰ ਕਰਦੇ ਨੇ ਕਿ ਕਿੱਡਾ ਪਿਆਰ ਸੀ ਇਸਦਾ ਸਵਰਗ ਲੋਕ ਇਸ ਨੇ ਛੱਡ ਦਿੱਤੇ ਸੋ ਇਹ ਪਿਆਰ ਦੀ ਕਥਾ ਹੈ ਕਿ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਪਿਆਰ ਤੋਂ ਬਗੈਰ ਵੈਰੂ ਨਹੀਂ ਮਿਲਦਾ ਹੋਰ ਚ ਲੱਖ ਯਤਨ ਕਰ ਲਓ ਨਹੀਂ ਮਿਲਦਾ ਨਾ ਉਹ ਭੇਜਦਾ ਪਿਆਰ ਤੋਂ ਬਿਨਾਂ ਸੋ ਇਸ ਕਰਕੇ ਗੁਰੂ ਮਹਾਰਾਜ ਫਰਮਾਨ ਕਰਦੇ ਹੈ ਕਿ ਜਿਸ ਦੀ ਸੱਚੀ ਲਗਨ ਹੋਵੇ ਸੱਚਾ ਪਿਆਰ ਹੋਵੇ ਰੀ ਵਾਈ ਬੇਟੀ ਦੇਣ ਨਾ ਜਾਈ ਦੇਖ ਬੇਟੀ ਰਹੋ ਸਮਾਈ ਬੇਟੀ ਅਮਰੋ ਪ੍ਰਾਣ ਉਦਾਰਾ ਬੇਟੀ ਪ੍ਰੀਤ ਮਜੂਰੀ ਮੰਗੈ ਜੇ ਕੋ ਛਾਨ ਛਵਾਵਾ ਲੋਕ ਕਟੰਬ ਸਭੂ ਤੇ ਤੋੜੈ ਤੋ ਆਪਣ ਬੇਟੀ ਆਵੇ ਸਾਡਾ ਪਿਆਰ ਵੰਡਿਆ ਹੋਇਆ ਅਸੀਂ ਵਾਹਿਗੁਰੂ ਨੂੰ ਪਿਆਰ ਨਹੀਂ ਕਰਦੇ ਵਾਹਿਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਚ ਫਸ ਗਏ ਦਾਤ ਪਿਆਰੀ ਵਿਸਰਿਆ ਦਾਤਾ ਉਹ ਮਾਲਕ ਜਿਹੜਾ ਹਰ ਵਕਤ ਇੰਤਜ਼ਾਰ ਕਰਦਾ ਹੈ ਹਰ ਵਕਤ ਆਵਾਜ਼ ਦਿੰਦਾ ਦਿਲਾਂ ਤਾਂ ਮਾਲਕ ਕਰੇ ਹਾਲ ਅੱਖਾਂ ਬੰਦ ਕਰ ਲੋ ਵਾਹਿਗੁਰੂ ਦੀ ਆਵਾਜ਼ ਅੰਦਰ ਸੁਣਾਈ ਦੇਣ ਲੱਗ ਜਾਂਦੀ ਹੈ ਬਈ ਤੂੰ ਇਹ ਜੀਵ ਭਟ ਗਿਆ ਬੜੀ ਦੇਰ ਹੋ ਗਈ ਤੈਨੂੰ ਦੁਖੀ ਹੁੰਦੇ ਆ ਤੇਰੇ ਵਾਸਤੇ ਮੈਂ ਦਰਵਾਜ਼ਾ ਖੋਲਾਂ ਤੂੰ ਮੁੜ ਤਾਂ ਸਹੀ ਪਿੱਛੇ ਪਰ ਹੁੰਦਾ ਕੀ ਹੈ ਇਹ ਜੀਵ ਭੁੱਲਿਆ ਹੋਇਆ ਨੌ ਘਰ ਦੇਖ ਜੇ ਕਾਮਣ ਭੁੱਲੀ ਬਸ ਅਨੂਪ ਨਾ ਪਾਈ ਆਤਮ ਤੱਤ ਨੂੰ ਨਹੀਂ ਜਾਣਿਆ ਤੇ ਜੀਵ ਜਿਹੜੇ ਆ ਛਿਨ ਭੰਗਰ ਸੰਸਾਰ ਦੀ ਮਾਇਆ ਧੀਆਂ ਨੇ ਪੁੱਤਰ ਨੇ ਜਾਇਦਾਦ ਹੈ ਜ਼ਮੀਨ ਹੈ ਪੈਸਾ ਹੈ ਇਹਦੇ ਵਿੱਚ ਪਰਚ ਗਿਆ ਇਹਦੇ ਚ ਪਰਚ ਕੇ ਬਾਜੀ ਹਾਰ ਕੇ ਸੰਸਾਰ ਤੋਂ ਚਲਿਆ ਜਾਂਦਾ ਹੈ ਸੋ ਹੁਣ ਸਮਾਜ ਆਸ ਨਹੀਂ ਦਿੰਦਾ ਬੇਨਤੀ ਹੈ ਕਿ ਸੰਗਤਾਂ ਨੇ ਬਹੁਤ ਸੇਵਾ ਕਰੀ ਹੈ ਬੜੀ ਦੇਰ ਤੋਂ ਕਰ ਰਹੀਆਂ ਪਹਿਲਾਂ ਸੜਕ ਬਣਾਈ ਹੈ ਪੱਥਰ ਚੱਕਣੇ ਹੀ ਬੜੇ ਔਖੇ ਸੀਗੇ ਕਿੰਨੇ ਟਰੱਕ ਸੀ ਸੈਂਕੜੇ 170-175 ਟਰੱਕ ਸੀਗੇ ਜਿਹੜੇ ਸਾਰੇ ਸੰਗਤਾਂ ਨੇ ਸਿਰਾਂ ਤੇ ਢੋ ਢੋ ਕੇ ਪੱਥਰ ਇੱਥੇ ਸਖ਼ਤ ਪਾਏ ਫੇਰ ਮਿੱਟੀ ਪਾਈ ਉਹਨਾਂ ਹੀ ਜ਼ੋਰ ਲੱਗਿਆ ਹੁਣ ਅਸੀਂ ਉਹ ਮਿੱਟੀ ਲਾ ਰਹੇ ਹਾਂ ਇਸ ਕਰਕੇ ਕਿ ਜੇ
ਪੱਥਰ ਨੰਗੇ ਹੋ ਗਏ ਥੋੜੇ ਥੋੜੇ ਵੀ, ਤਾਂ ਇਹਦੇ ਉੱਤੇ ਲੁੱਕ ਚਿੰਬੜ ਜਾਏਗੀ, ਲੁੱਕ ਛੇਤੀ ਪੈ ਜਾਣੀ ਹੈ, ਤੇ ਕਾਫੀ ਅੱਧੇ ਕੁ ਦੇ ਕਰੀਬ ਕੰਮ ਮੁੱਕ ਗਿਆ, ਅੱਧਾ ਕੁ ਰਹਿ ਗਿਆ, ਇਹ ਵੀ ਹਿੰਮਤ ਕਰਕੇ ਮੰਗਾਉਣ ਦੀ ਗੱਲ ਕਰੋ। ਸਪੈਸ਼ਲ ਸੰਗਤ ਆਵੇ ਇੱਥੇ ਆ ਕੇ ਸੇਵਾ ਕਰੇ ਤੇ ਜਲਦੀ ਹੋ ਜਾਏ, ਤਾਂ ਕਿ ਜਦੋਂ ਸਮਾਗਮ ਸ਼ੁਰੂ ਹੋਣਾ ਹੈ ਉਸ ਵੇਲੇ ਨੂੰ ਲੁੱਕ ਜਿਹੜੀ ਸੜਕਦੀ ਹੈ ਉਹ ਸੈਟਲ ਹੋ ਜਾਵੇ, ਸੁੱਕ ਜਾਵੇ, ਤੇ ਬੜੇ ਆਰਾਮ ਦੇ ਨਾਲ ਬਾਹਰੋਂ ਆਉਣ ਵਾਲੇ ਪ੍ਰਾਹੁਣੇ, ਜਿਨ੍ਹਾਂ ਚ ਮਹਾਨ ਮਹਾਤਮਾ ਨੇ, ਵੱਡੇ ਵੱਡੇ ਤੱਤਵੇ ਤੇ ਮਹਾਂਪੁਰਸ਼ ਨੇ, ਉਹਨਾਂ ਨੇ ਆਉਣਾ ਤੇ ਬੇਅੰਤ ਸੰਗਤਾਂ ਨੇ ਆਉਣਾ। ਸੰਗਤ ਜਿਹੜੀ ਹੈ ਗੁਰੂ ਦਾ ਰੂਪ ਹੁੰਦੀ ਹੈ, ਐਂ ਸਮਝ ਲਓ ਵੀ ਗੁਰੂ ਨਾਨਕ ਸਾਹਿਬ ਨੇ ਚੱਲ ਕੇ ਆਉਣਾ। ਉਹਦੇ ਵਾਸਤੇ ਸਾਨੂੰ ਪੂਰੀ ਤਨਦੇਹੀ ਦੇ ਨਾਲ ਇਹ ਕੰਮ ਮੁਕਾ ਲੈਣਾ ਚਾਹੀਦਾ, ਸਮਾਗਮ ਦੇ ਵਿੱਚ ਕਿਸੇ ਨੂੰ ਤਕਲੀਫ ਨਾ ਹੋਵੇ, ਬੜੇ ਆਰਾਮ ਦੇ ਨਾਲ ਆਉਣ, ਬੜੇ ਆਰਾਮ ਨਾਲ ਜਾਣ। ਬਾਕੀ ਜਿੱਥੇ ਮੁੱਲਾਂਪੁਰ ਤੋਂ ਸੜਕ ਕੱਢ ਹੁੰਦੀ ਹੈ ਉਹਨੂੰ ਰਾਤ ਨੂੰ ਆਉਣ ਵਾਸਤੇ ਟਿਊਬਾਂ ਲੱਗ ਜਾਣੀਆਂ ਨੇ, ਰੋਸ਼ਨੀ ਰਹੇਗੀ। ਉੱਥੋਂ ਤੱਕ ਲਾਊਡ ਸਪੀਕਰ 150 ਦੇ ਕਰੀਬ ਦੱਸਦੇ ਨੇ ਕਿ ਲੱਗ ਜਾਣਾ, ਤੇ ਟਾਈਮ ਜਿਹੜਾ ਹੈ ਉਹ ਸਥਾਨ ਤੋਂ ਹੀ ਸਤਸੰਗ ਸ਼ੁਰੂ ਹੋ ਜਾਣਾ, 2 ਕਿਲੋਮੀਟਰ ਤੋਂ ਆਪ ਸਤਸੰਗ ਸ਼ੁਰੂ ਕਰ ਦੋਗੇ ਸੁਣਨਾ। ਸੋ ਇਹਦੇ ਵਾਸਤੇ ਬੜੇ ਕੰਮ ਨੇ, ਬੱਲੀਆਂ ਗੱਡਣੀਆਂ, ਬੜੇ ਲੰਮਾ ਚੌੜਾ ਕੰਮ ਹੈ, 800 ਫੁੱਟ ਲੰਮਾ ਤੇ 250 ਫੁੱਟ ਚੌੜਾ ਪੰਡਾਲ ਲੱਗਣਾ, ਤੇ 300 ਫੁੱਟ ਲੰਮਾ ਤੇ 180 ਫੁੱਟ ਚੌੜਾ ਪੰਡਾਲ ਲੱਗਣਾ ਲੰਗਰ ਦਾ, ਤੇ ਜਿੰਨੀਆਂ ਚੁਰਾਂ ਭੱਠੀਆਂ ਨੇ ਸਾਰਿਆਂ ਦੇ ਉੱਤੇ ਸ਼ਾਮਿਆਨੇ ਲੱਗਣੇ ਨੇ, 250 ਦੇ ਕਰੀਬ ਤੰਬੂ ਲੱਗਣਾ, ਤਾਂ ਕਿ ਆਉਣ ਵਾਲੀਆਂ ਸੰਗਤਾਂ ਜਿਹੜੀਆਂ ਨੇ ਕਿਸੇ ਕਿਸਮ ਦੀ ਤਕਲੀਫ ਨਾ ਹੋਵੇ। ਗੁਸਲਖਾਨੇ ਬਣ ਰਹੇ ਨੇ, 300-400 ਟੂਟੀ ਲੱਗ ਰਹੀ ਹੈ ਪਾਣੀ ਪੀਣ ਵਾਸਤੇ, ਹੋਰ ਵੀ ਸਾਰੇ ਇੰਤਜ਼ਾਮ ਕੀਤੇ ਜਾ ਰਹੇ ਨੇ, ਬਿਜਲੀਆਂ ਲਿਆਉਣ ਦਾ ਖਾਸ ਪ੍ਰਬੰਧ ਕੀਤਾ ਜਾ ਰਿਹਾ। ਬਹੁਤ ਜ਼ਿਆਦਾ ਕੰਮ ਹੈ, ਜਾਣੀ ਹੈ ਸਮਝ ਲਓ ਵੀ ਸੁਰਤ ਲੈਣ ਦਾ ਵੀ ਹੁਣ ਤਾਂ ਸਮਾਂ ਨਹੀਂ ਹੈ ਸਾਹ ਲੈਣ ਦਾ। ਸੋ ਇਹਦੇ ਵਿੱਚ ਆਪ ਪੂਰਾ ਸਹਿਯੋਗ ਪਾਓ, ਕੱਲਿਆਂ ਦੇ ਕਰਨ ਦਾ ਨਹੀਂ ਹੈ। ਜੇ ਅਸੀਂ ਮਜ਼ਦੂਰ ਲਾਈਏ ਵੀ 1000 ਮਜ਼ਦੂਰ ਲਿਆਈਏ, ਕਿੰਨਾ 25,000 ਰੁਪਇਆ ਇੱਕ ਦਿਨ ਚ ਲੱਗ ਜਾਏ। ਸੰਗਤ ਮੂਹਰੇ ਕੁਛ ਵੀ ਨਹੀਂ ਹੈ, ਸੰਗਤ ਹਿੰਮਤ ਕਰੇ, ਹਿੰਮਤ ਕਰਕੇ ਆ ਜਾਓ, ਆ ਕੇ ਜਿਹੜਾ ਬਾਕੀ ਰਹਿੰਦਾ ਕੰਮ ਹੈ 2 ਦਿਨਾਂ ਚ ਖਤਮ ਕਰ ਦਈਏ, ਉਹਦੇ ਬਾਅਦ ਲੁੱਕ ਪੈਣੀ ਸ਼ੁਰੂ ਹੋ ਜਾਵੇ। ਸੋ ਇਹ ਬੇਨਤੀ ਜਿਹੜੀ ਹੈ ਯਾਦ ਰੱਖਣੀ। ਬਾਕੀ ਜਦੋਂ ਇੱਥੇ ਗੱਲ ਕਹੀ ਗਈ ਸੀ, ਲੱਕੜੀਆਂ ਦੀ ਬਾਤ ਕਹੀ ਸੀ, ਬਹੁਤ ਵੱਡੀ ਆਫਰ ਆ ਗਈ, 52 ਜਾਂ 57 ਟਰਾਲੀਆਂ ਬਾਥੀਆਂ ਦੀਆਂ ਤੇ 30-35 ਟਰੱਕ ਲੱਕੜੀ ਦੇ ਆਉਣਗੇ, ਤੇ ਇੱਥੇ ਬਾਹਰਲੇ ਪਾਸੇ ਹੀ ਇੱਧਰਲੇ ਪਾਸੇ ਸਿੱਟੀ ਜਾਣੇ ਨੇ, ਉਹ ਅੰਦਰ ਨਹੀਂ ਲਿਜਾਣੇ ਕਿਉਂਕਿ ਬਾਹਰ ਇਹ 'ਚ ਚੁਰਾਂ ਵਗੈਰਾ ਬਣਨੀਆਂ ਨੇ। ਸੋ ਇਸ ਕਰਕੇ ਸਾਰੇ ਪ੍ਰੇਮੀ ਜਿੰਨੇ ਬੈਠੇ ਹੋ ਲੱਕ ਬੰਨ ਲਓ, ਤਾਂ ਕਿ ਉਸ ਵੇਲੇ ਤੱਕ ਆਪਾਂ ਮਹਿਮਾਨਾਂ ਨੂੰ ਸੰਭਾਲਣ ਦੇ ਕਾਬਲ ਹੋ ਜਾਈਏ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਹੁਣ ਸਾਰੇ ਪ੍ਰੇਮੀ ਆਨੰਦ ਸਾਹਿਬ ਬੋਲੋ। Thank you.
I'm going to go to the hospital. जिस पास बैठया सोहिया सबना दा विसाहो, जिस पास बैठया सोहिया सबना दा विसाहो। वाहिगुरु साहिब जी तलंग कर दूजा महला पंजवा, तुद बिन दूजा नाही कोए, तू करतार करे सो होए। तुद बिन दूजा नाही कोए, तू करतार करे सो होए। तेरा जोर तेरी मन टेक, सदा सदा जप नानक एक। सब ऊपर पार ब्रह्म दा तार, तेरी टेक तेरा आधार रहा। है तू होनहार, अगम आगाद ऊंच आपार। जो तुद सेव है तिन पौ दुख नाहे, गुर प्रसाद नानक गुण गाए। जो दिशा सो तेरा रूप, गुण दान गोविंद अनूप। सिमर 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 जन सोए, नानक कर्म प्राप्त होए। जिन जपया तिसको बलिहार, तिसके संग करे संसार। कहो नानक प्रभ लोचा पूर, संत जना की बाँछो दूर। जिन जपया तिसको बलिहार, तिसके संग करे संसार। कहो नानक प्रभ लोचा पूर, संत जना की बाँछो दूर। वाहिगुरु जी का खालसा, वाहिगुरु जी।